दंडवत वंदन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दिया ज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद को मेरी है परना। परम सत्कार जो सतगुरु जी दे पावन पवित्र दरबार विच बैठी हुई साध संगत जी हो अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी हो रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास दे विच प्रसंग चल रहा से पंज प्यारियां दा प्रसंग इत्थों तक पहुंचा है कि सतगुरु गोविंद सिंह सच्चे पातशाह जी ने चार प्यारियां दे सिर नूं कट लिया है। सतगुरु सच्चे पातशाह जी ने पहलां दी तरह पंजवां सिर मंगिया। कल इत्थों तक कथा पहुंची सी अज इत्थों अगे मैं प्रारंभ करदा। गोर सन मुख नहीं साकें देख शंक मान चित पए वशेख। ग्रंथाकार भाई संतोख सिंह जी लिख रहे ने कि कोई भी सतगुरु सच्चे पातशाह जी दे सामने देख नहीं सकदा सारयां दे मन विशेष रूप दे विच शंकियां दे विच पै गए। तीन बार जब गुरु उचारा देव सीस को सिख मम प्यारा। सतगुरु गोविंद सिंह सच्चे पातशाह जी ने पहला ही वांग तीन बार वचन कीता है कि कोई मेरा गुरु दा प्यारा उठे जेड़ा के अपना सिर मैनू देवे। हिम्मत राय वासी जगन्नाथ चीवर जात बंद द्वै हाथ। जदों तीसरी बारी सतगुरां ने फरमाया ते हिम्मत राय फिर जेड़ा के जगन्नाथ पुरी दा वासी सी ओ उठया है जेड़ा के चीवर जाति दा है हाथ जोड़े उस हिम्मत राय ने।
कहत पायो ली जय मम सिर को सुन गुर तुरत गयो तिस कर को।
हाथ जोड़ के सतगुरु सच्चे पातशाह जी दे सामने हिम्मत राय खलोता कहिंदा लीजे सतगुर मेरे सिर को। हे सतगुरु सच्चे पातशाह जी कृपा करके तुसी मेरे सिर नू लै लो। तुसी सिर दी मंग कीती है सच्चे पातशाह मेरा सिर सच्चे पातशाह जी हाजर है। उस वेले इस तरीके दे नाल वापरिया कवि करतार सिंह जी क्लास वालिए सिदक दे बारे और इस हिम्मत राय दे बारे इस तरह लिखदे ने।
तन सिदक तेरा कोई ना हद बना उच्चा है परोसिया शान तेरा सिखा विच वसे बहुत सब नालों मैथों जिन्ना कुजे करा मान तेरा। तेरे आसरे चार कुर्बान होए पंजवा उठिया रख के तान तेरा। झट गुरां दे जा हजूर कहिंदा ਹਾਜ਼ਰ ਖੜਾ ਗੁਰੂ ਜੀ ਦਾਸ ਆਣ ਤੇਰਾ ਮੈਂ ਕੀ ਦੇਵਾਂ ਮੇਰਾ ਕੁਝ ਨਾਹੀਂ ਜਾਣ ਮਾਲ ਪਰਿਵਾਰ ਪਛਾਣ ਤੇਰਾ ਤੂੰ ਗੁਰੂ ਮੈਂ ਸਿੱਖ ਕਰਤਾਰ ਸਿੰਘਾ ਸਿਰ ਦੇਣਾ ਲਹੇ ਅਹਿਸਾਨ ਤੇਰਾ
ਹੱਥ ਜੋੜ ਕੇ ਹਿੰਮਤ ਰਾਏ ਨੇ ਆਖਿਆ ਸੱਚੇ ਪਾਤਸ਼ਾਹ ਮੈਂ ਕੀ ਦੇਵਾਂ ਮੇਰਾ ਤੇ ਕੁਝ ਵੀ ਨਹੀਂ ਹੈ ਸੱਚੇ ਪਾਤਸ਼ਾਹ ਤੂੰ ਗੁਰੂ ਹੈ ਮੈਂ ਤੇਰਾ ਸਿੱਖ ਹਾਂ ਸੱਚੇ ਪਾਤਸ਼ਾਹ ਮੈਂ ਜੇਕਰ ਸਿਰ ਤੁਹਾਨੂੰ ਦੇ ਵੀ ਦਿਆਂ ਤਾਂ ਵੀ ਤੁਹਾਡਾ ਅਹਿਸਾਨ ਮੈਂ ਕਦੇ ਭੁਲਾ ਨਹੀਂ ਸਕਦਾ ਸੱਚੇ ਪਾਤਸ਼ਾਹ ਮੇਰੇ ਸਿਰ ਨੂੰ ਪ੍ਰਵਾਨ ਕਰੋ ਸੰਤੋਖ ਸਿੰਘ ਜੀ ਲਿਖਦੇ ਨੇ ਸੁਣ ਗੁਰ ਤੁਰਤ ਗਹਿਓ ਤਿਸ ਕਰ ਕੋ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਹਿੰਮਤ ਰਾਏ ਦੀ ਹਿੰਮਤ ਨੂੰ ਦੇਖਿਆ ਤੇ ਸਤਿਗੁਰਾਂ ਨੇ ਉਹਦੀ ਬਾਂਹ ਆਪਣੇ ਹੱਥ ਦੇ ਵਿੱਚ ਫੜੀ ਤੇ ਸਟੇਜ ਦੇ ਉੱਤੇ ਲੈ ਗਏ ਪੰਚਮ ਸਿੱਖ ਪਰ ਤੇਗ ਚਲਾਈ ਇਸੇ ਤਰੀਕੇ ਦੇ ਨਾਲ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੰਜਵੇਂ ਸਿੱਖ ਦੇ ਸਿਰ ਦੇ ਉੱਤੇ ਤੇਗ ਦਾ ਵਾਰ ਕੀਤਾ ਪਾਪ ਕੇ ਵਾਰ ਕਰਕੇ ਉਹਦੀ ਧੌਣ ਵੀ ਜੁਦਾ ਕਰ ਦਿੱਤੀ ਧੜ ਤੋਂ ਹਾਨੇ ਪੰਚ ਸਿੱਖ ਸਭ ਨੇ ਜਾਣੇ ਗੁਰ ਆਸ਼ੈ ਨਹੀਂ ਸਕੈ ਪਛਾਣੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਰਮ ਵਾਰ ਇਸੇ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪੰਜਾਂ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਉਹਨਾਂ ਦੇ ਸਿਰ ਧੜਾਂ ਤੋਂ ਵੱਖਰੇ ਕਰ ਦਿੱਤੇ ਗੁਰ ਆਸ਼ੇ ਨਹੀਂ ਸਕੈ ਪਛਾਣੇ ਕਵੀ ਜੀ ਲਿਖਦੇ ਨੇ ਕਿ ਸਾਰਿਆਂ ਨੇ ਇਸ ਕੌਤਕ ਨੂੰ ਦੇਖਿਆ ਤੇ ਜ਼ਰੂਰ ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਗੂੜ ਆਸ਼ੇ ਨੂੰ ਉਹਨਾਂ ਦੇ ਗੂੜ ਇਰਾਦੇ ਨੂੰ ਕੋਈ ਵੀ ਸਮਝ ਨਾ ਸਕਿਆ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰ੍ਹਾਂ ਲਿਖਦੇ ਨੇ
ਡਾਡੀ ਔਖੀ ਕਸੌਟੀ ਤੇ ਲਾ ਕਰਕੇ ਸਤ ਗੁਰਾਂ ਨੇ ਤਾਰ ਲੈ ਪੰਜ ਪਿਆਰੇ ਸੱਚੇ ਪਾਤਸ਼ਾਹ ਨੇ ਆਪ ਚੁਣ ਕਰਕੇ ਇਹ ਵਜ਼ੀਰ ਸਵਾਰ ਲੈ ਪੰਜ ਪਿਆਰੇ ਬਾਦਸ਼ਾਹੀ ਦੀ ਨੀਂਦ ਰੱਖਣੇ ਨੂੰ ਨਾਲ ਮੈਂਬਰ ਖਲਾਰ ਲੈ ਪੰਜ ਪਿਆਰੇ ਚੋਰੀ ਯਾਰੀ ਦੀ ਰੀਤ ਨੂੰ ਤੋੜ ਕਰਕੇ ਪੰਜ ਯਾਰੀ ਦੇ ਯਾਰ ਲੈ ਪੰਜ ਪਿਆਰੇ ਸਦਾ ਪੰਥ ਦੇ ਤਾਈ ਅਟਲ ਰੱਖਣ ਪੰਜ ਕੌਂਸਲੀ ਤਾਰ ਲੈ ਪੰਜ ਪਿਆਰੇ ਗੁਰਾਂ ਦੂਰ ਦੀਆਂ ਸੋਚਾਂ ਲੰਮੀਆਂ ਜੀ ਚੁਣ ਨਾਲ ਤਲਵਾਰ ਲੈ ਪੰਜ ਪਿਆਰੇ
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਦੂਰ ਦੀ ਲੰਮੀ ਸੋਚ ਸੋਚ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਤਲਵਾਰ ਦੇ ਨਾਲ ਇਹਨਾਂ ਪੰਜਾਂ ਪਿਆਰਿਆਂ ਦੀ ਚੋਣ ਕੀਤੀ
ਆਸ ਪ੍ਰਵੇਸ਼ ਕਰ ਕੋਸ਼ ਮੈਂ ਕਿਰਪਾ ਟਰੇ ਜੁਗ ਨੈਣ ਗਹ ਗਹ ਅੰਗ ਲਗਾਇ ਤਿਨ ਰੁਚਿਰ ਸੁਖਦ ਕਹਿ ਬੈਨ
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਅਸ ਪ੍ਰਵੇਸ਼ ਮੈਂ ਕਰਕੇ ਪਾਪ ਕੇ ਜਿਹੜੀ ਅਸ ਸੀ ਜਿਹੜੀ ਤਲਵਾਰ ਸੀ ਉਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਣ ਆਪਣੀ ਮਿਆਨ ਦੇ ਵਿੱਚ ਪਾ ਲਿਆ ਹੈ ਕਿਰਪਾ ਟਰੇ ਜੁਗ ਨੈਣ ਤੇ ਕਿਰਪਾ ਦੇ ਨਾਲ ਉਸ ਵੇਲੇ ਸਤਿਗੁਰਾਂ ਦੇ ਨੇਤਰ ਭਰ ਗਏ ਨੇ ਗਹਿ ਗਹਿ ਅੰਗ ਲਗਾਏ ਤਿੰਨ ਰੁਚਿਰ ਸ਼ਬਦ ਕਹਿ ਬੈਣ ਭਾਵ ਕਿ ਉਸ ਵੇਲੇ ਫਿਰ ਉਹਨਾਂ ਦੇ ਖਿਲਰੇ ਹੋਏ ਅੰਗਾਂ ਨੂੰ ਜੋੜਿਆ ਗਿਆ ਹੈ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਇਸ ਤਰ੍ਹਾਂ ਆਉਂਦਾ ਹੈ ਕਿ ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਧੜਾਂ ਦੇ ਨਾਲ ਸਿਰਾਂ ਨੂੰ ਜੋੜਿਆ ਪਰ ਇਹ ਸਤਿਗੁਰਾਂ ਨੇ ਵਿਚਾਰ ਨਹੀਂ ਕੀਤੀ ਕਿ ਦਇਆ ਰਾਮ ਦੇ ਧੜ ਦੇ ਉੱਤੇ ਦਇਆ ਰਾਮ ਦਾ ਹੀ ਸਿਰ ਲੱਗੇ ਇਹ ਕੋਈ ਵਿਚਾਰ ਨਹੀਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜਾ ਸਿਰ ਹੱਥ ਦੇ ਵਿੱਚ ਆਇਆ ਜਿਹੜਾ ਧੜ ਅੱਗੇ ਆਇਆ ਉਹਦੇ ਤੇ ਲਾ ਦਿੱਤਾ ਭਾਵ ਕਿ ਜੇਕਰ ਹਿੰਮਤ ਰਾਏ ਦਾ ਸਿਰ ਸਤਿਗੁਰਾਂ ਦੇ ਹੱਥ ਦੇ ਵਿੱਚ ਆਇਆ ਤੇ ਅੱਗੇ ਜੇ ਧੜ ਪਿਆ ਹੈ ਦਇਆ ਰਾਮ ਦਾ ਤੇ ਉਹਦੇ ਸਿਰ ਤੇ ਲਾ ਦਿੱਤਾ ਇਸੇ ਤਰੀਕੇ ਦੇ ਨਾਲ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਿਰਾਂ ਨੂੰ ਜੋੜ ਦਿੱਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਗਹਿ ਗਹਿ ਅੰਗ ਲਗਾਏ ਤਿੰਨ ਫੜ ਫੜ ਕੇ ਉਹਨਾਂ ਦੇ ਸਿਰਾਂ ਨੂੰ ਜੋੜ ਦਿੱਤਾ ਧੜਾਂ ਦੇ ਉੱਤੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਉਹਨਾਂ ਨੂੰ ਜਿਉਂਦੇ ਕਰ ਦਿੱਤਾ, ਉਹਨਾਂ ਪੰਜਾਂ ਨੂੰ ਸੁਰਜੀਤ ਕਰ ਦਿੱਤਾ। ਰੁਚਿਰ ਸੁਖਤ ਕਹਿ ਬੈਣ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਉਹਨਾਂ ਨੂੰ ਜਿਉਂਦੇ ਕੀਤਾ ਤੇ ਫਿਰ ਸੁਖਮਈ ਸੁੰਦਰ ਵਾਕ ਇਸ ਤਰ੍ਹਾਂ ਆਖੇ। ਕਹਿੰਦੇ ਨੇ ਮਾਮ ਸਰੂਪ ਤੁਮ ਅਵ ਭਏ ਹਉ ਪਾ ਤੁਮੈ ਸਰੂਪ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਅੱਜ ਤੋਂ ਲੈ ਕੇ ਮੈਂ ਤੁਹਾਡਾ ਸਰੂਪ ਹਾਂ ਤੇ ਤੁਸੀਂ ਸਾਰੇ ਦੇ ਸਾਰੇ ਮੇਰੇ ਸਰੂਪ ਹੋ, ਭਾਵ ਕੇ ਸਾਡੇ ਵਿੱਚ ਹੁਣ ਕੋਈ ਭੇਦ ਰਹਿ ਨਹੀਂ ਗਿਆ। ਬ੍ਰਹਮ ਗਿਆਨ ਦਿੜ ਹਿਰਦੈ ਹੈ ਪਦ ਅਤ ਲੀਨ ਅਨੂਪ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਬ੍ਰਹਮ ਗਿਆਨ ਦ੍ਰਿੜਤਾ ਦੇ ਨਾਲ ਤੁਹਾਡੇ ਹਿਰਦੇ ਦੇ ਵਿੱਚ ਟਿਕ ਗਿਆ ਹੈ, ਇਸ ਕਰਕੇ ਤੁਸੀਂ ਉੱਚੀ ਪਦਵੀ ਨੂੰ ਪ੍ਰਾਪਤ ਕੀਤਾ ਹੈ ਜਿਹੜੀ ਅਨੂਪ ਹੈ, ਜਿਹਦੀ ਕੋਈ ਉਪਮਾ ਹੋ ਨਹੀਂ ਸਕਦੀ। ਪਰਮ ਪ੍ਰਸੰਨ ਪੇ ਪੰਚ ਪਰ ਅਸਮਨ ਉਪਮਾ ਆਏ ਪਾਂਚੋਂ ਪਾਂਡਵ ਪਰ ਮਹਾ ਜਿਮ ਸ੍ਰੀ ਕ੍ਰਿਸ਼ਨ ਸੁਹਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਹਨਾਂ ਪੰਜਾਂ ਪਿਆਰਿਆਂ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਹੁਤ ਪ੍ਰਸੰਨ ਹੋਏ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੇਰੇ ਮਨ ਦੇ ਵਿੱਚ ਇੱਕ ਉਪਮਾ ਆਉਂਦੀ ਹੈ, ਉਹ ਮੈਂ ਬਿਆਨ ਕਰਦਾ ਹਾਂ। ਕਵੀ ਜੀ ਅੱਗੇ ਆਪਣੀ ਉਪਮਾ ਦਾ ਬਿਆਨ ਕਰਦੇ ਨੇ, ਭਾਵ ਕੇ ਪ੍ਰਮਾਣ ਦਿੰਦੇ ਨੇ ਕਿ ਜਿਵੇਂ ਭਗਵਾਨ ਕ੍ਰਿਸ਼ਨ ਜੀ ਪੰਜਾਂ ਪਾਂਡਵਾਂ ਦੇ ਉੱਤੇ ਬਹੁਤੇ ਜ਼ਿਆਦਾ ਪ੍ਰਸੰਨ ਸਨ, ਇਸੇ ਤਰ੍ਹਾਂ ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇਹਨਾਂ ਪੰਜਾਂ ਪਿਆਰਿਆਂ ਦੇ ਉੱਤੇ ਕੁਰਬਾਨ ਨੇ, ਬੜੇ ਪ੍ਰਸੰਨ ਨੇ।
ਏਕ ਮੇਕ ਹੈ ਮਿਲਤ ਜਿਮ ਨਿਪਤ ਯੁਧਿਸ਼ਠਿਰ ਆਦ ਛਟਮ ਰੂਪ ਗੋਬਿੰਦ ਕੋ ਤਿਮ ਬਾਡਿਓ ਯਹੀ ਲਾਦ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਵੇਂ ਭਗਵਾਨ ਕ੍ਰਿਸ਼ਨ ਜੀ ਯੁਧਿਸ਼ਠਿਰ ਭੀਮ ਅਰਜਨ ਨਕਲ ਤੇ ਸਹਦੇਵ ਇਹਨਾਂ ਪੰਜਾਂ ਪਾਂਡਵਾਂ ਦੇ ਉੱਤੇ ਪ੍ਰਸੰਨ ਰਹਿੰਦੇ ਸਨ, ਇਹਨਾਂ ਦੇ ਨਾਲ ਮਿਲੇ ਰਹਿੰਦੇ ਸਨ, ਇਸੇ ਤਰੀਕੇ ਦੇ ਨਾਲ ਅੱਜ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਮਨ ਦੇ ਵਿੱਚ ਬੜਾ ਅਹਿਲਾਦ ਵਧਿਆ, ਬੜੀ ਖੁਸ਼ੀ ਵਧੀ ਹੈ ਤੇ ਪੰਜਾਂ ਦੇ ਨਾਲ ਮਿਲੇ ਹੋਏ ਨੇ।
ਆਤੇ ਆਨੰਦ ਬਿਗਸੇ ਬਦਨ ਦਇਆ ਸਦਨ ਪਦ ਦੀਨ।
ਬਹੁਤਾ ਹੀ ਜ਼ਿਆਦਾ ਸਤਿਗੁਰਾਂ ਦੇ ਹਿਰਦੇ ਦੇ ਵਿੱਚ ਆਨੰਦ ਵਧਿਆ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬੜੇ ਬਿਗਸੇ ਹੋਏ ਨੇ, ਦਇਆ ਦੇ ਘਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬ੍ਰਹਮ ਗਿਆਨ ਦੀ ਪਦਵੀ ਇਹਨਾਂ ਪੰਜਾਂ ਨੂੰ ਪ੍ਰਦਾਨ ਕੀਤੀ।
ਸੋਧ ਕਰੇ ਆਪਣੇ ਸਰਸ ਗਿਆਨ ਪ੍ਰਵੀਨ ਪ੍ਰਵੀਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗਿਆਨ ਪ੍ਰਵੀਨ ਭਾਵ ਕੇ ਸਤਿਗੁਰੂ ਜੀ ਨੇ ਗਿਆਨ ਦੇ ਵਿੱਚ ਪ੍ਰਵੀਨ ਕਰ ਦਿੱਤੇ ਇਹ ਪੰਜੇ ਦੇ ਪੰਜੇ।
ਸਾਦਰ ਨਿਕਟ ਬਿਠਾਏ ਕਰ ਥਿਰੇ ਪ੍ਰਿਯੰਕ ਡਸਾਏ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਪੰਜਾਂ ਦਾ ਬਹੁਤ ਜ਼ਿਆਦਾ ਸਤਿਕਾਰ ਕੀਤਾ। ਉਸ ਵੇਲੇ ਇੱਕ ਪਰਿਵਾਰ ਦੀ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਪੰਜਾਂ ਨੂੰ ਆਪਣੇ ਲਾਗੇ ਬਿਠਾਇਆ, ਇਸ ਤਰ੍ਹਾਂ ਵਾਪਰਿਆ। ਹੁਣ ਇਤਿਹਾਸਕ ਜਿਹੜੇ ਨੁਕਤੇ ਨੇ ਉਹ ਬਹੁਤ ਸਾਰੇ ਨੇ, ਜਿਸ ਤਰੀਕੇ ਦੇ ਨਾਲ ਇਹਨਾਂ ਪੰਜਾਂ ਦੇ ਬਾਰੇ ਆਖਿਆ ਜਾਂਦਾ ਉਹ ਮੈਂ ਤੁਹਾਡੇ ਸਾਧ ਸੰਗਤ ਦੇ ਸਨਮੁਖ ਪੇਸ਼ ਕਰਾਂਗਾ। ਭਾਈ ਕਾਹਨ ਸਿੰਘ ਜੀ ਨਾਭਾ ਜਿਨ੍ਹਾਂ ਨੇ ਮਹਾਨ ਕੋਸ਼ ਦੀ ਰਚਨਾ ਕੀਤੀ ਹੈ ਉਹ ਇੱਕ ਬਹੁਤ ਵੱਡਾ ਸਾਰਾ ਇਹਨਾਂ ਪੰਜਾਂ ਪਿਆਰਾਂ ਦੇ ਵਾਸਤੇ ਨੋਟ ਲਿਖਦੇ ਨੇ, ਜਿਹਦੇ ਤੋਂ ਸਾਡੀ ਜਾਣਕਾਰੀ ਦੇ ਵਿੱਚ ਵੀ ਵਾਧਾ ਹੋਵੇਗਾ। ਭਾਈ ਕਾਹਨ ਸਿੰਘ ਜੀ ਨਾਭਾ ਇਸ ਤਰ੍ਹਾਂ ਬਿਆਨ ਕਰਦੇ ਨੇ। ਕਾਹਨ ਸਿੰਘ ਜੀ ਨਾਭਾ ਲਿਖਦੇ ਨੇ, ਗੁਰੂ ਘਰ ਦੇ ਵਿੱਚ ਮੁੱਢ ਤੋਂ ਹੀ ਪੰਜ ਗੁਰਮੁਖਾਂ ਦੀ ਪ੍ਰਧਾਨਤਾ ਚੱਲੀ ਆਈ ਹੈ, ਜਿਵੇਂ ਕਿ ਗੁਰਬਾਣੀ ਦਾ ਪ੍ਰਸਿੱਧ ਵਾਕ ਹੈ ਜਪਜੀ ਸਾਹਿਬ ਦੇ ਵਿੱਚ ਲਿਖਿਆ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਣ, ਪਾਵ ਕੇ ਪੰਜਾਂ ਨੂੰ ਪ੍ਰਧਾਨਗੀ ਦਿੱਤੀ ਗਈ ਹੈ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਪੰਜ ਪਿਆਰੇ ਚੁਣੇ ਜਾਂਦੇ ਰਹੇ ਹਨ, ਪਰ ਇਤਿਹਾਸ ਦੇ ਵਿੱਚ ਸਾਰਿਆਂ ਦੇ ਨਾਮ ਨਹੀਂ ਲਿਖੇ। ਭਾਈ ਕਾਹਨ ਸਿੰਘ ਜੀ ਨਾਭਾ ਦਾ ਕਹਿਣ ਤੋਂ ਭਾਵ ਹੈ ਕਿ ਪੰਜ ਪਿਆਰੇ ਸਿਰਫ ਸਤਿਗੁਰੂ ਗੋਬਿੰਦ ਸਿੰਘ ਨੇ ਹੀ ਨਹੀਂ ਚੁਣੇ, ਇਹ ਸ਼ੁਰੂ ਤੋਂ ਲੈ ਕੇ ਮਰਿਆਦਾ ਚੱਲੀ ਆਉਂਦੀ ਹੈ, ਪਰ ਬਹੁਤਿਆਂ ਦੇ ਨਾਮ ਸਾਰਿਆਂ ਦੇ ਲਿਖੇ ਨਹੀਂ ਮਿਲਦੇ। ਥੋੜੇ ਨਾਮ ਦਿੱਤੇ ਹਨ ਜਿਹਾ ਕਿ ਗੁਰੂ ਅਰਜਨ ਦੇਵ ਜੀ ਦੇ ਪੰਜ ਪਿਆਰੇ ਇਹ ਸਨ ਬਿਧੀ ਚੰਦ, ਭਾਈ ਜੇਠਾ, ਭਾਈ ਲੰਗਾਹ, ਭਾਈ ਪਿਰਾਣਾ ਅਤੇ ਭਾਈ ਪੈੜਾ। ਇਹ ਗੁਰੂ ਅਰਜਨ ਦੇ ਪੰਜ ਪਿਆਰੇ ਕਹੇ ਜਾ ਸਕਦੇ ਨੇ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਆਤਮ ਗਿਆਨੀ ਪੰਜ ਪਿਆਰੇ ਸਨ ਦੀਵਾਨ ਮਤੀ ਦਾਸ, ਭਾਈ ਗੁਰਦਿੱਤਾ, ਭਾਈ ਦਿਆਲਾ, ਭਾਈ ਉਦਾ ਅਤੇ ਭਾਈ ਜੈਤਾ। ਇਸ ਤਰੀਕੇ ਦੇ ਨਾਲ ਭਾਈ ਕਾਨ ਸਿੰਘ ਜੀ ਨਾਭਾ ਇਸ ਗੱਲ ਨੂੰ ਬਿਆਨ ਕਰਦੇ ਨੇ। ਇਸ ਤੋਂ ਇਲਾਵਾ ਭਾਈ ਕਾਨ ਸਿੰਘ ਜੀ ਨਾਭਾ ਨੇ ਇਹ ਵੀ ਲਿਖਿਆ ਕਿ ਇਨ੍ਹਾਂ ਪੰਜਾਂ ਦਾ ਕਿੱਥੇ ਜਨਮ ਹੋਇਆ, ਕੌਣ ਕੌਣ ਇਨ੍ਹਾਂ ਦੇ ਮਾਤਾ ਪਿਤਾ ਸਨ, ਕਿਹੜੇ ਕਿਹੜੇ ਸੰਬੰਧ ਦੇ ਵਿਚ ਇਨ੍ਹਾਂ ਦਾ ਜਨਮ ਹੋਇਆ। ਇਸ ਦੇ ਵਾਸਤੇ ਜਿਹੜੇ ਇਤਿਹਾਸਕਾਰ ਨੇ ਉਨ੍ਹਾਂ ਦੇ ਵੱਖਰੇ ਵੱਖਰੇ ਮਤ ਨੇ, ਭਾਵ ਕਿ ਕੋਈ ਵੀ ਗੱਲ ਇਕ ਦੂਜੇ ਦੇ ਨਾਲ ਸਾਂਝੀ ਨਹੀਂ ਹੁੰਦੀ। ਭਾਈ ਕਾਨ ਸਿੰਘ ਜੀ ਨਾਭਾ ਲਿਖਦੇ ਨੇ, ਭਾਈ ਜੀ ਲਿਖਦੇ ਨੇ, ਅਫਸੋਸ ਹੈ ਕਿ ਇਨ੍ਹਾਂ ਮਹਾਨ ਪਰਉਪਕਾਰੀ ਗੁਰਮੁਖਾਂ ਦਾ ਸਹੀ ਜੀਵਨ ਸਾਨੂੰ ਯਤਨ ਕਰਨ ਤੇ ਵੀ ਪ੍ਰਾਪਤ ਨਹੀਂ ਹੋਇਆ। ਜੋ ਕੁਝ ਲਿਖਿਆ ਮਿਲਿਆ ਹੈ ਉਸ ਨਾਲ ਸਾਡੀ ਪੂਰੀ ਸਹਿਮਤੀ ਨਹੀਂ ਹੈ। ਭਾਵ ਕਿ ਪਹਿਲੀ ਗੱਲ ਤੇ ਇਨ੍ਹਾਂ ਦਾ ਪੂਰਾ ਪਤਾ ਮਿਲਿਆ ਹੀ ਨਹੀਂ, ਪਰ ਜਿਹੜੇ ਪਤੇ ਮਿਲੇ ਨੇ ਉਨ੍ਹਾਂ ਦੇ ਵਿਚ ਇਕ ਦੂਜੇ ਦੇ ਨਾਲ ਕੋਈ ਸਹਿਮਤੀ ਨਹੀਂ। ਪਰ ਪਾਠਕਾਂ ਦੇ ਗਿਆਨ ਅਤੇ ਵਿਚਾਰ ਹਿੱਤ ਪੇਸ਼ ਕਰਦੇ ਹਾਂ ਭਾਈ ਠਾਕਰ ਸਿੰਘ ਜੀ ਗਿਆਨੀ ਗੁਰਦੁਆਰੇ ਦਰਸ਼ਨ ਪੁਸਤਕ ਦੇ ਵਿਚ ਇਸ ਤਰ੍ਹਾਂ ਲਿਖਦੇ ਨੇ। ਭਾਵ ਕਿ ਭਾਈ ਠਾਕਰ ਸਿੰਘ ਜੀ ਨੇ ਜਿਸ ਤਰ੍ਹਾਂ ਲਿਖਿਆ ਪਹਿਲਾਂ ਉਸ ਦਾ ਹਵਾਲਾ ਭਾਈ ਕਾਨ ਸਿੰਘ ਜੀ ਨਾਭਾ ਦਿੰਦੇ ਨੇ ਇਕ ਪਿਆਰੇ ਦੇ ਵਾਸਤੇ। ਡੱਲਾ ਨਿਵਾਸੀ ਭਾਈ ਪਾਰੋ ਖੱਤਰੀ ਦੀ ਕੁਲ ਦੇ ਵਿਚ ਸੁੱਧੇ ਦੇ ਘਰ ਮਾਈ ਦਿਆਲੀ ਦੀ ਕੁੱਖ ਤੋਂ ਸੰਮਤ 1718 ਭਾਦਰੋਂ 11 ਨੂੰ ਦਇਆ ਸਿੰਘ ਜੀ ਦਾ ਜਨਮ ਲਾਹੌਰ ਦੇ ਵਿਚ ਹੋਇਆ। ਇਨ੍ਹਾਂ ਦਾ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦਾ ਸੇਵਕ ਸੀ। ਦਇਆ ਸਿੰਘ ਜੀ ਸੰਮਤ 1734 ਦੇ ਵਿਚ ਅਨੰਦਪੁਰ ਆ ਕੇ ਕਲਗੀ ਧਰਨ ਦੀ ਸੇਵਾ ਕਰਨ ਲੱਗੇ। ਇਕ ਵੈਸਾਖ ਸੰਮਤ 1756 ਨੂੰ ਸੀਸ ਭੇਟ ਕਰਕੇ ਅੰਮ੍ਰਿਤ ਛਕਿਆ। ਸੰਮਤ 1762 ਦੇ ਵਿਚ ਲੋਹਗੜ੍ਹ ਦੀਨੇ ਤੋਂ ਜਫ਼ਰਨਾਮਾ ਲੈ ਕੇ ਔਰੰਗਜ਼ੇਬ ਪਾਸ ਦੱਖਣ ਗਏ। ਸੰਮਤ 1765 ਅੱਸੂ 11 ਨੂੰ ਅਬਚਲ ਨਗਰ ਪ੍ਰਲੋਕ ਸਿਧਾਰੇ। ਦਇਆ ਸਿੰਘ ਜੀ ਦਾ ਪਰਿਵਾਰ ਮਾਤਾ ਸੁੰਦਰੀ ਜੀ ਦੇ ਨਾਲ ਦਿੱਲੀ ਵਿਚ ਰਿਹਾ। ਜਦ ਭਾਈ ਮਨੀ ਸਿੰਘ ਜੀ ਅੰਮ੍ਰਿਤਸਰ ਜੀ ਦੇ ਗ੍ਰੰਥੀ ਹੋਏ ਤਦ ਉਹ ਵੀ ਅੰਮ੍ਰਿਤਸਰ ਜੀ ਆ ਗਿਆ। ਇਸ ਵੰਸ਼ ਵਿਚੋਂ ਪੁਜਾਰੀ ਜਵਾਹਰ ਸਿੰਘ ਜੀ ਹਨ। ਅਗਲੇ ਦੂਸਰੇ ਪਿਆਰੇ ਦਾ ਜ਼ਿਕਰ ਕਰਦੇ ਨੇ। ਪਿੰਡ ਜਟਵਾਣਾ ਜ਼ਿਲ੍ਹਾ ਸਹਾਰਨਪੁਰ ਦੇ ਵਿਚ ਸੰਤ ਰਾਮ ਜੱਟ ਦੇ ਘਰ ਮਾਤਾ ਜੱਸੀ ਜਾਂ ਸਾਵੋ ਦੀ ਕੁੱਖ ਤੋਂ ਸੰਮਤ 1724 ਕੱਤਕ 7 ਨੂੰ ਧਰਮ ਸਿੰਘ ਜੀ ਦਾ ਜਨਮ ਹੋਇਆ। ਸੰਮਤ 1735 ਵਿਚ ਕਲਗੀ ਧਰ ਦੀ ਸ਼ਰਨ ਆਏ। ਵੈਸਾਖੀ ਸੰਮਤ 1756 ਨੂੰ ਸੀਸ ਭੇਟ ਕਰਕੇ ਸਿੰਘ ਸਜੇ। 8 ਪੋਹ ਸੰਮਤ 1761 ਨੂੰ ਚਮਕੌਰ ਸ਼ਹੀਦ ਹੋਏ। ਇਨ੍ਹਾਂ ਦੀ ਵੰਸ਼ ਵਿਚੋਂ ਸਰਦਾਰ ਨੌਦ ਸਿੰਘ ਜੀ ਰਾਜਾ ਸਾਹਿਬ ਕਲਸੀਆ ਦੇ ਰਸਾਲਦਾਰ ਰਹੇ ਹਨ। ਤੀਸਰੇ ਪਿਆਰੇ ਦਾ ਜ਼ਿਕਰ ਕਰਦੇ ਨੇ। ਨੰਗਲ ਸ਼ਹੀਦਾਂ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਤੁਲਸੀ ਜਾਂ ਚਮਨ ਰਾਮ ਨਾਈ ਦੇ ਘਰ ਮਾਤਾ ਬਿਸ਼ਨ ਦੇਈ ਦੀ ਕੁੱਖ ਤੋਂ 4 ਹਾੜ ਸੰਮਤ 1722 ਨੂੰ ਸਾਹਿਬ ਸਿੰਘ ਜੀ ਦਾ ਜਨਮ ਹੋਇਆ। ਸੰਮਤ 1738 ਦੇ ਵਿਚ ਅਨੰਦਪੁਰ ਆ ਕੇ ਸਤਿਗੁਰੂ ਜੀ ਦੀ ਸ਼ਰਨ ਰਹੇ। ਸੰਮਤ 1756 ਵਿਚ ਸੀਸ ਭੇਟ ਕਰਕੇ ਸਿੱਖ ਸਜੇ। 8 ਪੋਹ ਸੰਮਤ 1761 ਨੂੰ ਚਮਕੌਰ ਸ਼ਹੀਦ ਹੋਏ। ਇਨ੍ਹਾਂ ਦੀ ਸੰਤਾਨ ਦੇ ਲੋਕ ਨੰਗਲ ਸ਼ਹੀਦਾਂ ਵਿਚ ਅਜੇ ਵੀ ਵਸਦੇ ਨੇ। ਅੱਗੇ ਚੌਥੇ ਪਿਆਰੇ ਦਾ ਜ਼ਿਕਰ ਕਰਦੇ ਨੇ। ਪਿੰਡ ਸੰਗਤਪੁਰਾ ਰਾਜ ਪਟਿਆਲਾ ਵਿਚ ਜੋਤੀ ਰਾਮ ਝਿਓਰ ਦੇ ਘਰ ਮਾਈ ਰਾਮੋ ਦੀ ਕੁੱਖ ਤੋਂ 5 ਮਾਘ ਸੰਮਤ 1718 ਨੂੰ ਹਿੰਮਤ ਸਿੰਘ ਜੀ ਜਨਮੇ। ਸੰਮਤ 1735 ਵਿਚ ਕਲਗੀ ਧਰ ਦੀ ਸਰਨ ਆਏ। ਸੰਮਤ 1756 ਵਿਚ ਸੀਸ ਭੇਟ ਕਰਕੇ ਇਹ ਵੀ ਸਿੰਘ ਸਜੇ। 8 ਪੋਹ ਸੰਮਤ 1761 ਦੇ ਵਿਚ ਇਹ ਵੀ ਚਮਕੌੜ ਦੇ ਜੰਗ ਦੇ ਵਿਚ ਸ਼ਹੀਦ ਹੋਏ। ਇਨ੍ਹਾਂ ਦੀ ਸੰਤਾਨ ਅੱਗੋਂ ਨਹੀਂ ਹੋਈ। ਅੱਗੇ ਪੰਜਵੇਂ ਪਿਆਰੇ ਦਾ ਜ਼ਿਕਰ ਕਰਦੇ ਨੇ। ਬੂੜੀਏ ਪਿੰਡ ਵਿੱਚ ਤੀਰਥ ਰਾਮ ਛਿੰਬੇ ਦੇ ਘਰ ਮਾਤਾ ਸੁਖਦੇਈ ਦੀ ਕੁੱਖ ਤੋਂ 22 ਜੇਠ ਸੰਮਤ 1733 ਨੂੰ ਮੋਹਕਮ ਸਿੰਘ ਜੀ ਦਾ ਜਨਮ ਹੋਇਆ। ਸੰਮਤ 1742 ਵਿੱਚ ਆਨੰਦਪੁਰ ਨਿਵਾਸ ਕੀਤਾ। ਵੈਸਾਖੀ ਸੰਮਤ 1756 ਨੂੰ ਸੀਸ ਭੇਟ ਕਰਕੇ ਸਿੰਘ ਸਜੇ। 8 ਪੋਹ ਸੰਮਤ 1761 ਨੂੰ ਇਹ ਵੀ ਚਮਕੌੜ ਦੇ ਜੰਗ ਦੇ ਵਿੱਚ ਹੀ ਸ਼ਹੀਦ ਹੋਇਆ। ਕਵੀ ਰਾਜ ਭਾਈ ਸੰਤੋਖ ਸਿੰਘ ਜੀ, ਜਿਨ੍ਹਾਂ ਨੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਰਚਨਾ ਕੀਤੀ ਹੈ, ਇਹ ਇਹਨਾਂ ਦੇ ਕੁਲ ਦੇ ਵਿੱਚੋਂ ਹੀ ਹੋਏ ਨੇ। ਹੁਣ ਭਾਈ ਕਾਨ ਸਿੰਘ ਜੀ ਨਾਭਾ ਲਿਖਦੇ ਨੇ ਕਿ ਜਿਹੜਾ ਸੂਰਜ ਪ੍ਰਕਾਸ਼ ਲਿਖਿਆ ਹੈ ਕਵੀ ਸੰਤੋਖ ਸਿੰਘ ਜੀ ਨੇ, ਇਹ ਭਾਵ ਕਿ ਇਸੇ ਹੀ ਮੋਹਕਮ ਸਿੰਘ ਦੀ ਕੁਲ ਦੇ ਵਿੱਚੋਂ ਅੱਗੇ ਪ੍ਰਗਟ ਹੋਏ ਨੇ। ਇਸ ਤੋਂ ਇਲਾਵਾ ਭਾਈ ਕਾਨ ਸਿੰਘ ਜੀ ਨਾਭਾ ਬਾਬਾ ਬੁੱਢਾ ਜੀ ਦੇ ਜੀਵਨ ਚਰਿੱਤਰ ਦੇ ਵਿੱਚ ਭਾਈ ਮੰਗਲ ਸਿੰਘ ਜੀ ਨੇ ਜੋ ਲਿਖਿਆ ਉਹਦਾ ਬਿਆਨ ਕਰਦੇ ਨੇ। ਉਹਨਾਂ ਨੇ ਥੋੜਾ ਵੱਖਰੇ ਢੰਗ ਦੇ ਨਾਲ ਇਸ ਨੂੰ ਬਿਆਨ ਕੀਤਾ, ਜਿਵੇਂ ਉਹਨਾਂ ਨੇ ਲਿਖਿਆ ਉਹਦੇ ਬਾਰੇ ਲਿਖਦੇ ਨੇ ਭਾਈ ਕਾਨ ਸਿੰਘ ਜੀ ਨਾਭਾ। ਪਹਿਲੇ ਪਿਆਰੇ ਦੇ ਬਾਬਤ ਉੱਥੇ ਇਸ ਤਰ੍ਹਾਂ ਲਿਖਿਆ, ਲਾਹੌਰ ਨਿਵਾਸੀ ਸੁੱਧੋ ਖੱਤਰੀ ਦੇ ਘਰ ਮਾਤਾ ਦਿਆਲੀ ਤੋਂ ਸੰਮਤ 1726 ਵਿੱਚ ਦਰਿਆ ਰਾਮ ਜਨਮਿਆ। ਸੰਮਤ 1756 ਵਿੱਚ ਦਸ਼ਮੇਸ਼ ਤੋਂ ਅੰਮ੍ਰਿਤ ਛਕੇ ਸਿੰਘ ਪਦ ਧਾਰਨ ਕੀਤਾ। ਸੰਮਤ 1765 ਵਿੱਚ ਆਪ ਦਾ ਦੇਹਾਂਤ ਗੋਦਾਵਰੀ ਦੇ ਕਿਨਾਰੇ ਅਵਚਲ ਨਗਰ ਦੇ ਵਿੱਚ ਹੋਇਆ। ਆਪ ਪੰਜ ਪਿਆਰਿਆਂ ਦੇ ਜਥੇਦਾਰ ਸਨ। ਦੂਸਰੇ ਪਿਆਰੇ ਦੇ ਬਾਰੇ ਲਿਖਦੇ ਨੇ, ਹਸਤਨਾਪੁਰ ਨਿਵਾਸੀ ਸੰਤ ਰਾਮ ਜੱਟ ਦੇ ਘਰ ਮਾਤਾ ਸਾਬੋ ਦੇ ਉਧਰ ਤੋਂ ਸੰਮਤ 1723 ਦੇ ਵਿੱਚ ਧਰਮਦਾਸ ਦਾ ਜਨਮ ਹੋਇਆ। ਸੰਮਤ 1756 ਵਿੱਚ ਦਸ਼ਮੇਸ਼ ਤੋਂ ਅੰਮ੍ਰਿਤ ਛਕੇ ਇਹ ਸਿੰਘ ਸਜਿਆ ਔਰ ਸੰਮਤ 1765 ਦੇ ਵਿੱਚ ਹਜੂਰ ਸਾਹਿਬ ਇਹਨਾਂ ਦਾ ਦੇਹਾਂਤ ਹੋਇਆ। ਅੱਗੇ ਅਗਲੇ ਪਿਆਰੇ ਦੇ ਬਾਰੇ ਲਿਖਦੇ ਨੇ, ਦੁਆਰਕਾ ਨਿਵਾਸੀ ਤੀਰਥ ਚੰਦ ਛਿੰਬੇ ਦੇ ਘਰ ਮਾਤਾ ਦੇਵਾਂ ਬਾਈ ਦੇ ਉਧਰ ਤੋਂ ਸੰਮਤ 1720 ਵਿੱਚ ਮੋਹਕਮ ਚੰਦ ਜੀ ਜਨਮੇ। ਸੰਮਤ 1756 ਦੇ ਵਿੱਚ ਦਸ਼ਮੇਸ਼ ਤੋਂ ਅੰਮ੍ਰਿਤ ਛਕੇ ਖਾਲਸਾ ਸਜੇ। ਸੰਮਤ 1761 ਦੇ ਵਿੱਚ ਚਮਕੌੜ ਦੇ ਯੁੱਧ ਦੇ ਵਿੱਚ ਇਹ ਸ਼ਹੀਦ ਹੋਏ। ਅਗਲੇ ਪਿਆਰੇ ਦੇ ਬਾਰੇ ਚੌਥੇ ਦੇ ਬਾਰੇ ਲਿਖਦੇ ਨੇ, ਬਿਦਰ ਨਿਵਾਸੀ ਚਮਣੇ ਨਾਈ ਦੇ ਘਰ ਸੋਨ ਬਾਈ ਦੇ ਉਧਰ ਤੋਂ ਸੰਮਤ 1719 ਦੇ ਵਿੱਚ ਸਾਹਿਬ ਚੰਦ ਜੀ ਦਾ ਜਨਮ ਹੋਇਆ। ਸੰਮਤ 1756 ਦੇ ਵਿੱਚ ਦਸ਼ਮੇਸ਼ ਤੋਂ ਅੰਮ੍ਰਿਤ ਛਕੇ ਸਿੰਘ ਪਦ ਧਾਰਨ ਕੀਤਾ। ਸੰਮਤ 1761 ਨੂੰ ਧਰਮ ਯੁੱਧ ਚਮਕੌੜ ਦੇ ਵਿੱਚ ਇਹ ਸ਼ਹੀਦ ਹੋਏ। ਇਹਨਾਂ ਨੇ ਅੰਮ੍ਰਿਤ ਛਕਣ ਤੋਂ ਪਹਿਲਾਂ ਵੀ ਧਰਮ ਯੁੱਧਾਂ ਦੇ ਵਿੱਚ ਹਿੱਸਾ ਲਿਆ ਹੈ। ਭੰਗਾਣੀ ਦੇ ਜੰਗ ਦੇ ਵਿੱਚ ਆਪਣੇ ਵੱਡੀ ਵੀਰਤਾ ਦਿਖਾਈ, ਜਿਸ ਦਾ ਜ਼ਿਕਰ ਵਚਿੱਤਰ ਨਾਟਕ ਦੇ 8ਵੇਂ ਅਧਿਆਇ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਸਵੈਮ ਲਿਖਿਆ। ਪੰਜਵੇਂ ਪਿਆਰੇ ਦੇ ਬਾਰੇ ਲਿਖਦੇ ਨੇ, ਪੁਰੀ ਜਗਨਨਾਥ ਨਿਵਾਸੀ ਗੁਲਜਾਰੀ ਝੀਵਰ ਦੇ ਘਰ ਧੰਨੇ ਦੇ ਉਧਰ ਤੋਂ ਸੰਮਤ 1718 ਦੇ ਵਿੱਚ ਹਿੰਮਤ ਸਿੰਘ ਜੀ ਦਾ ਜਨਮ ਹੋਇਆ। ਸੰਮਤ 1756 ਦੇ ਵਿੱਚ ਦਸ਼ਮੇਸ਼ ਤੋਂ ਅੰਮ੍ਰਿਤ ਪਾਣ ਕਰਕੇ ਸਿੰਘ ਸਜੇ। ਸੰਮਤ 1761 ਨੂੰ ਧਰਮ ਯੁੱਧ ਚਮਕੌੜ ਦੇ ਵਿੱਚ ਇਹ ਵੀ ਸ਼ਹੀਦ ਹੋਏ। ਹੁਣ ਜਿਹੜਾ ਪਹਿਲਾ ਪਿਆਰਾ ਹੈ ਜਿਹਦਾ ਨਾਮ ਹੈ ਦਇਆ ਸਿੰਘ, ਉਹ ਇਹਨਾਂ ਦੇ ਨਾਲ ਸ਼ਹੀਦ ਚਮਕੌੜ ਦੇ ਜੰਗ ਦੇ ਵਿੱਚ ਨਹੀਂ ਹੋਇਆ। ਬਾਕੀ ਜਿਹੜੇ ਚਾਰ ਪਿਆਰੇ ਨੇ ਉਹ ਚਮਕੌੜ ਦੇ ਜੰਗ ਦੇ ਵਿੱਚ ਸ਼ਹੀਦ ਹੋਏ। ਇਹ ਭਾਈ ਕਾਨ ਸਿੰਘ ਜੀ ਨਾਭਾ ਦਾ ਨੋਟ ਸੀ ਇਹਨਾਂ ਪੰਜਾਂ ਪਿਆਰਿਆਂ ਦੇ ਬਾਰੇ। ਇਸ ਤੋਂ ਇਲਾਵਾ ਜਿਵੇਂ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਹਿਬਜ਼ਾਦਿਆਂ ਦਾ ਜਿਹੜਾ ਕ੍ਰਮ ਹੈ ਉਹਦੇ ਵਿੱਚ ਵੀ ਫਰਕ ਪਾਇਆ ਜਾਂਦਾ ਹੈ ਵੱਖਰੇ ਵੱਖਰੇ ਇਤਿਹਾਸਕਾਰਾਂ ਦੇ ਵੱਲੋਂ। ਇਸੇ ਤਰੀਕੇ ਦੇ ਨਾਲ ਜਿਹੜੇ ਸਤਿਗੁਰਾਂ ਦੇ ਇਹ ਸਥਾਪੇ ਹੋਏ ਪੰਜ ਪਿਆਰੇ ਨੇ ਇਹਨਾਂ ਦੇ ਨਾਵਾਂ ਕ੍ਰਮਾਂ ਦਾ ਵੀ ਬੜਾ ਫਰਕ ਹੈ, ਪਰ ਆਮ ਕਰਕੇ ਜੋ ਪ੍ਰਸਿੱਧ ਕ੍ਰਮ ਹੈ ਉਹ ਇਸ ਤਰੀਕੇ ਦੇ ਨਾਲ ਬਣਦਾ ਹੈ। ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ ਤੇ ਭਾਈ ਸਾਹਿਬ ਸਿੰਘ, ਇਹ ਕ੍ਰਮ ਇਸ ਤਰਤੀਬ ਵਾਰ ਦੇ ਨਾਲ ਸਹੀ ਸਮਝਣਾ ਚਾਹੀਦਾ ਹੈ। ਸੋ ਮੈਂ ਸਿਰਫ ਬਿਆਨ ਕਰ ਰਿਹਾ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਸੁਰਜੀਤ ਕੀਤਾ, ਜਿਉਂਦਿਆਂ ਕੀਤਾ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਤਿਕਾਰ ਦੇ ਨਾਲ ਆਪਣੇ ਲਾਗੇ ਬਿਠਾਇਆ। ਸਵਣ ਸੁਨਾਵਣ ਕਾਰਨੇ ਉੱਚੇ ਕੀਨ ਬਖਾਨ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਸੁਣਾਉਣ ਦੇ ਵਾਸਤੇ ਉੱਚੀ ਸਾਰੀ ਇਸ ਤਰ੍ਹਾਂ ਬਿਆਨ ਕੀਤਾ। ਰਾਖਿਓ ਸਿੱਖੀ ਬੀਜ ਜਗ ਅੰਗਦ ਗੁਰੂ ਸਮਾਨ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹਨਾਂ ਪੰਜਾਂ ਨੇ ਇਸ ਤਰ੍ਹਾਂ ਸਿੱਖੀ ਦੇ ਬੀਜ ਨੂੰ ਬਰਕਰਾਰ ਰੱਖਿਆ ਜਿਸ ਤਰ੍ਹਾਂ ਕਿ ਕਿਸੇ ਵੇਲੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਸਿੱਖੀ ਦੇ ਬੀਜ ਨੂੰ ਬਰਕਰਾਰ ਰੱਖਿਆ ਸੀ, ਕਿਉਂਕਿ ਇਤਿਹਾਸਕ ਘਟਨਾ ਹੈ। ਇਸੇ ਤਰੀਕੇ ਦੇ ਨਾਲ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਵੀ ਸਿੱਖਾਂ ਦੀ ਪਰਖ ਕੀਤੀ ਸੀ, ਬਹੁਤੀ ਪਰਖ ਕੀਤੀ ਸੀ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਬਚਨ ਆਉਂਦਾ ਕਿ ਜਦੋਂ ਭਾਈ ਬਾਲਾ ਜੀ ਲਿਖਾਉਂਦੇ ਸਨ ਸਾਖੀਆਂ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਬਹਿ ਕੇ ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਲਿਖਾਉਂਦਿਆਂ ਸਾਖੀ ਸਤਿਗੁਰੂ ਅੰਗਦ ਦੇਵ ਜੀ ਦੇ ਚਰਨਾਂ ਦੇ ਵਿੱਚ ਅਰਜ ਕੀਤੀ ਕਿ ਹੇ ਸੱਚੇ ਪਾਤਸ਼ਾਹ ਜੀ, ਜਦੋਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਮੁਰਦੇ ਵਾਲਾ ਸਾਂਗ ਵਰਤਾਇਆ ਤੇ ਫਿਰ ਸੱਚੇ ਪਾਤਸ਼ਾਹ ਮੈਂ ਤੇ ਬਾਬਾ ਬੁੱਢਾ ਵੀ ਖਿਸਕ ਤੁਰੇ, ਭਾਵ ਕਿ ਉਸ ਵੇਲੇ ਸਿਰਫ ਲੈਣਾ ਜੀ ਰਹਿ ਗਏ ਸਨ ਜਿਹੜੇ ਕਿ ਬਾਅਦ ਦੇ ਵਿੱਚ ਅੰਗਦ ਬਣੇ, ਜਿਹੜੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਜਗ੍ਹਾ ਦੇ ਉੱਤੇ ਬਿਰਾਜਮਾਨ ਹੋਏ। ਭਾਵ ਕਿ ਉਸ ਵੇਲੇ ਸਾਰਿਆਂ ਸਿੱਖਾਂ ਦੇ ਵਿੱਚੋਂ ਜਿਵੇਂ ਲੈਣਾ ਜੀ ਨਿੱਤਰ ਕੇ ਅੰਗਦ ਬਣੇ ਸਨ, ਇਸੇ ਤਰ੍ਹਾਂ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਇਹ ਸਾਰਿਆਂ ਸਿੱਖਾਂ ਦੇ ਵਿੱਚੋਂ ਪੰਜ ਨਿੱਤਰੇ ਨੇ। ਕਿਸ ਤਰੀਕੇ ਦੇ ਨਾਲ ਲੈਣਾ ਜੀ ਨਿੱਤਰੇ ਸਨ ਇਸ ਦਾ ਹਵਾਲਾ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਪ੍ਰਕਾਰ ਦਿੰਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਇਸ ਤਰ੍ਹਾਂ ਆਖਿਆ,
ਆਦ ਗੁਰਾਂ ਜਾਂ ਸਿੱਖੀ ਦੀ ਪਰਖ ਕੀਤੀ, ਤਾਨਕ ਰੂਪ ਡਰਾਉਣਾ ਤਾਰ ਪਿਆਰੇ, ਤਦੋਂ ਇੱਕੋ ਲੈਣਾ ਸਾਹਿਬ ਨਿਤਰੇ ਸੀ, ਬੀਜ ਮਾਤਰ ਹੀ ਕਰੋ ਵਿਚਾਰ ਪਿਆਰੇ, ਉਸ ਬੀਜ ਉਤੋਂ ਹੁਣ ਤੱਕ ਦੇਖੋ ਹੋਇਆ ਕੇਤਨਾ ਹੈ ਵਿਸਥਾਰ ਪਿਆਰੇ, ਸਾਡੀ ਪਰਖ ਵਿੱਚੋਂ ਪੰਜ ਨਿਕਲੇ ਨੇ, ਸਾਨੂੰ ਖੁਸ਼ੀ ਹੈ ਬੇਸ਼ੁਮਾਰ ਪਿਆਰੇ, ਸਿੱਖੀ ਵਧੇਗੀ ਸਾਨੂੰ ਇਹ ਹੋਇਆ ਨਿਸ਼ਚਾ, ਪੰਥ ਫੈਲੇਗਾ ਵਿੱਚ ਸੰਸਾਰ ਪਿਆਰੇ, ਹੋਈਆਂ ਸੰਗਤਾਂ ਖੁਸ਼ ਕਰਤਾਰ ਸਿੰਘਾ, ਕੀਤੀ ਸਤਿਗੁਰਾਂ ਨੇ ਖੁਸ਼ੀ ਜ਼ਾਹਰ ਪਿਆਰੇ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਗੁਰੂ ਨਾਨਕ ਦੇ ਵੇਲੇ ਇੱਕ ਨਿਤਰਿਆ ਸੀ, ਇਸ ਵੇਲੇ ਪੰਜ ਨਿਤਰੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰੀ ਸੰਗਤ ਨੂੰ ਸੁਣਾ ਕੇ ਇਸ ਤਰ੍ਹਾਂ ਬਚਨ ਕੀਤੇ,
ਸਭ ਸੰਗਤ ਕੋ ਤਾਰ ਬੇ ਸਮਰਥ ਪੇ ਪੰਚ, ਜਾਨੋ ਮੋਹ ਸਮਾਨ ਤਿੰਨ ਭੇਦ ਰਹੋ ਨਹੀਂ ਰੰਚ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਇਹਨਾਂ ਪੰਜਾਂ ਨੂੰ ਮੇਰੇ ਹੀ ਸਮਾਨ ਤੁਸੀਂ ਮੰਨ ਲਵੋ, ਕਿਉਂਕਿ ਇਹਨਾਂ ਦੇ ਵਿੱਚ ਤੇ ਮੇਰੇ ਵਿੱਚ ਰੰਚ ਮਾਤਰ ਵੀ ਕੋਈ ਭੇਦ ਰਿਹਾ ਨਹੀਂ ਹੈ, ਸਾਰੀ ਸੰਗਤ ਨੂੰ ਤਾਰਨ ਦੇ ਵਾਸਤੇ ਇਹ ਸਮਰੱਥ ਨੇ।
ਸੁਣ ਪਿਖ ਸੰਗਤ ਸਭ ਬੇਸਮਾਨੀ, ਗੁਰ ਕੀ ਗਤ ਕੁਛ ਜਾਏ ਨਾ ਜਾਨੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੁਣ ਕੇ ਤੇ ਦੇਖ ਕੇ ਐਸੇ ਕੌਤਕ ਨੂੰ ਸਾਰੀ ਸੰਗਤ ਬੜੀ ਹੈਰਾਨ ਹੋਈ ਹੈ, ਗੁਰ ਕੀ ਗਤ ਕੁਛ ਜਾਏ ਨਾ ਜਾਨੀ, ਭਾਵ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੌਤਕਾਂ ਨੂੰ ਕੋਈ ਜਾਣ ਨਹੀਂ ਸਕਦਾ।
ਪਰਖਣ ਘਰ ਤੇ ਲਖੇ ਨਹੀਂ ਕਾਹੂ, ਕਰਮ ਬਿਲੋਕ ਤ੍ਰਾਸ ਮਨ ਮਾਹੂ।
ਭਾਵ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਸਿਰਫ ਪਰਖ ਕਰ ਰਹੇ ਸਨ, ਇਸ ਗੱਲ ਨੂੰ ਕਿਸੇ ਨੇ ਜਾਣਿਆ ਨਹੀਂ, ਜੋ ਕੁਝ ਪ੍ਰਗਟ ਰੂਪ ਦੇ ਵਿੱਚ ਸਤਿਗੁਰੂ ਜੀ ਕਰ ਰਹੇ ਸਨ ਉਸ ਨੂੰ ਦੇਖ ਕੇ ਸਾਰੇ ਦੇ ਸਾਰੇ ਡਰ ਗਏ।
ਤਨ ਤਨ ਗੁਰ ਅਚਰਜ ਚਰਤਾ, ਕੋ ਲਖ ਸਕੈ ਅਦਕ ਮਤ ਤਰਤਾ।
ਭਾਵ ਕਿ ਸਤਿਗੁਰੂ ਜੀ ਧਨ ਨੇ, ਸਤਿਗੁਰੂ ਜੀ ਧਨ ਨੇ, ਉਹਨਾਂ ਦੇ ਕੌਤਕਾਂ ਨੂੰ ਕੋਈ ਜਾਣ ਨਹੀਂ ਸਕਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸੇ ਕੌਤਕ ਕੀਤੇ ਜਿਨ੍ਹਾਂ ਦੀ ਲਖਤਾ ਕੋਈ ਕਰ ਨਹੀਂ ਸਕਿਆ, ਵੱਡੀ ਤੋਂ ਵੱਡੀ ਮਤ ਧਾਰਨ ਕਰਨ ਵਾਲਾ।
ਲਗ ਬਿਸਾਲ ਸਭ ਸਿੱਖ ਤੁਮਾਰੇ, ਦੇਹ ਕਸੌਟੀ ਕੋ ਸੰਵਾਰੇ।
ਉਸ ਵੇਲੇ ਬਹੁਤਿਆਂ ਸਾਰਿਆਂ ਸਿੱਖਾਂ ਨੇ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ ਛੋਟੇ ਤੇ ਵੱਡੇ ਸਾਰੇ ਦੇ ਸਾਰੇ ਤੁਹਾਡੇ ਹੀ ਸਿੱਖ ਨੇ। ਦਿਓ ਕਸੌਟੀ ਕੋ ਸੰਵਾਰੇ, ਪਰ ਜੇਕਰ ਐਸੀ ਕਠਿਨ ਕਸੌਟੀ ਤੇ ਲਾ ਕੇ ਪਰਖੋ ਤੇ ਸੱਚੇ ਪਾਤਸ਼ਾਹ ਕੌਣ ਸੰਭਲ ਸਕਦਾ ਹੈ, ਭਾਵ ਕਿ ਉਹ ਸੰਭਲ ਸਕਦਾ ਹੈ ਜਿਹਦੇ ਤੇ ਤੁਹਾਡੀ ਦਇਆ ਹੋਵੇ, ਕਿਰਪਾ ਹੋਵੇ।
ਇਤਿਆਦਿਕ ਕਹਿ ਕਹਿ ਪਛਤਾਏ, ਤਿੰਨ ਪੰਚੋਂ ਕੋ ਸੀਸ ਨਿਵਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀਆਂ ਬੇਨਤੀਆਂ ਕਰ ਕਰਕੇ ਨਾਲੇ ਬਹੁਤੇ ਪਛਤਾ ਰਹੇ ਨੇ ਤੇ ਨਾਲੇ ਸਾਰੇ ਦੇ ਸਾਰੇ ਉਹਨਾਂ ਪੰਜਾਂ ਪਿਆਰਿਆਂ ਦੇ ਚਰਨਾਂ ਦੇ ਉੱਤੇ ਆਪਣੇ ਸਿਰਾਂ ਨੂੰ ਝੁਕਾ ਰਹੇ ਨੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰ੍ਹਾਂ ਲਿਖਦੇ ਨੇ,
ਇਸੇ ਤਰ੍ਹਾਂ ਜਾਂ ਪੰਜਾਂ ਦੀ ਚੋਣ ਹੋ ਗਈ, ਸਤ ਗੁਰੂ ਜੀ ਖੁਸ਼ੀ ਮਨਾਵਦੇ ਨੇ। ਆਖ ਧਨ ਸਿੱਖੀ ਧਨ ਧਨ ਸਿੱਖੀ, ਵਾਰੋ ਵਾਰੀ ਪੰਜੇ ਗਲ ਲਾਵਦੇ ਨੇ। ਵੇਖ ਸੰਗਤਾਂ ਸਭ ਹੈਰਾਨ ਹੋਈਆਂ, ਹੋਰ ਲੋਕ ਅਸਚਰਜ ਹੋ ਜਾਵਦੇ ਨੇ। ਧਨ ਗੁਰੂ ਹੈ ਜੀ ਧਨ ਗੁਰੂ ਹੈ ਜੀ, ਨਰ ਨਾਰੀਆਂ ਸਾਰੇ ਸੁਣਾਵਦੇ ਨੇ। ਗੁਰ ਸਿੱਖਾਂ ਨੂੰ ਮਾਰ ਜਿਵਾਲੇ ਆ, ਫਿਰ ਇਹ ਦੇਖ ਕੇ ਨਿਸ਼ਚਾ ਵਧਾਵਦੇ ਨੇ। ਭੁੱਲ ਆਪਣੀ ਵੇਖ ਕੇ ਬੜੀ ਪਾਰੀ, ਆਪੋ ਆਪਣੀਆਂ ਦਿਲੀ ਸ਼ਰਮਾਵਦੇ ਨੇ। ਇਹ ਪੰਜ ਸਾਡੇ ਵਿੱਚੋਂ ਧਨ ਹੋ ਗਏ, ਜਿਹੜੇ ਸਿੱਖੀ ਦਾ ਬੀਜ ਰਖਾਵਦੇ ਨੇ। ਸਤ ਗੁਰੂ ਜੀ ਤਖਤ ਤੇ ਬੈਠ ਗਏ, ਪੰਜੇ ਸਾਹਮਣੇ ਚਾ ਬਿਠਾਵਦੇ ਨੇ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਤਖਤ ਦੇ ਉੱਤੇ ਬੈਠੇ ਨੇ ਤੇ ਇਹਨਾਂ ਪੰਜਾਂ ਨੂੰ ਆਪਣੇ ਲਾਗੇ ਬਿਠਾਇਆ।
ਸਭ ਕੀ ਰਾਖ ਲੀਨ ਪਤ ਮਹਾ, ਧਰ ਤੀਰਜ ਕੋਈ ਉੱਚੋ ਪਦ ਲਹਾ।
ਭਾਵ ਕੇ ਸਾਰਿਆਂ ਦੀ ਲੱਜ ਪਤ ਨੂੰ ਇਹਨਾਂ ਨੇ ਅੱਜ ਪੰਜਾਂ ਨੇ ਬਰਕਰਾਰ ਰੱਖ ਲਿਆ ਹੈ। ਵੱਡੇ ਧੀਰੇ ਨੂੰ ਧਾਰਨ ਕਰਕੇ ਇਹਨਾਂ ਨੇ ਉੱਚੀ ਪਦਵੀ ਦੀ ਪ੍ਰਾਪਤੀ ਕੀਤੀ ਹੈ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਸੰਗਤਾਂ ਦੇ ਪਛਤਾਵੇ ਦੇ ਬਾਰੇ ਵੀ ਜ਼ਿਕਰ ਕਰਦੇ ਨੇ।
ਅਸਾਂ ਕਿਉਂ ਨਾ ਸਿਰ ਦੇ ਖੁਸ਼ੀ ਲਈ, ਵੇਲੇ ਬੀਤ ਗਏ ਨੂੰ ਪਛਤਾਏ ਰਹੇ। ਅੱਖਾਂ ਸਾਹਮਣੇ ਹੁਣ ਨਾ ਗੁਰੂ ਜੀ ਦੇ, ਸ਼ਰਮ ਖਾ ਸਾਰੇ ਸ਼ਰਮਾਏ ਰਹੇ। ਚਾਰੋਂ ਤਰਫ ਸੰਨਾਟਾ ਹੀ ਛਾਏ ਗਿਆ, ਪਾ ਨੀਵੀਆਂ ਸਿਰ ਝੁਕਾਏ ਰਹੇ। ਹੁਣ ਕਹਿਣ ਤੇ ਸਿਰ ਕਰਤਾਰ ਸਿੰਘਾ, ਖੁਸ਼ੀ ਨਾਲ ਦੇਈਏ ਇਹ ਪਕਾਏ ਰਹੇ।
ਭਾਵ ਕੇ ਕਈਆਂ ਨੇ ਆਖਿਆ ਕਿ ਜੇਕਰ ਸਤਿਗੁਰੂ ਜੀ ਹੁਣ ਸਾਨੂੰ ਕਹਿਣ ਤੇ ਅਸੀਂ ਵੀ ਆਪਣੇ ਸਿਰਾਂ ਦਾ ਬਲਿਦਾਨ ਦੇ ਦਈਏ, ਕਿਉਂਕਿ ਸਮਝ ਚੁੱਕੇ ਨੇ ਕਿ ਇਹ ਤੇ ਇੱਕ ਪਰਖ ਸੀ। ਉਸ ਵੇਲੇ ਇਹਨਾਂ ਦੀ ਗੱਲ ਨੂੰ ਦੇਖ ਕੇ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਬਾਕੀਆਂ ਨੂੰ ਇਸ ਤਰ੍ਹਾਂ ਆਖਿਆ,
ਜਾਣੀ ਜਾਣ ਸਤਿਗੁਰੂ ਜੀ ਜਾਣ ਗਏ, ਹੋ ਰਹੇ ਸਿੱਖ ਬਿਹਾਲ ਸਾਰੇ। ਉੱਚੀ ਬੋਲ ਕੇ ਕਹਿਆ ਨਾ ਫਿਕਰ ਕਰੋ, ਤੁਸੀਂ ਪਿਆਰੇ ਹੋ ਗੁਰੂ ਕੇ ਲਾਲ ਸਾਰੇ। ਲੋੜ ਪੰਜਾਂ ਦੀ ਸੀ ਅਸੀਂ ਚੁਣ ਲਏ, ਤੁਸੀਂ ਕਰੋ ਨਾ ਕੁਝ ਖਿਆਲ ਸਾਰੇ। ਅਜੇ ਬਹੁਤ ਵੇਲਾ ਸਿਰ ਦੇਵਣੇ ਦਾ, ਸਫਲ ਹੋ ਲਿਓ ਕਾਲਣਾ ਕਾਲ ਸਾਰੇ। ਤੁਸਾਂ ਬੜੇ ਬੜੇ ਜੰਗ ਮਾਰਨੇ ਨੇ, ਇਸ ਦੇਸ਼ ਤੋਂ ਹੋ ਰਖਵਾਲ ਸਾਰੇ। ਇਸ ਬੀਜ ਨੂੰ ਤੁਸਾਂ ਵਧਾਉਣਾ ਏ, ਕਸ਼ਟ ਝੱਲ ਕੇ ਤਰਤ ਪਤਾਲ ਸਾਰੇ। ਤੁਹਾਡੇ ਸਿਰਾਂ ਉੱਤੇ ਰੱਖੂ ਕੰਮ ਪਾਰੇ, ਉਹ ਨਿਭਾਉਣੇ ਤੁਸਾਂ ਸੰਭਾਲ ਸਾਰੇ। ਸਿੱਖੀ ਤਾਈ ਵਧਾ ਕਰਤਾਰ ਸਿੰਘਾ, ਬਣੋ ਛਤਰੀ ਪੁੱਤ ਅਕਾਲ ਸਾਰੇ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਪੰਜਾਂ ਦੀ ਲੋੜ ਸੀ, ਉਹ ਪੰਜ ਸਿਰ ਲੈ ਲਏ ਨੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਜੇ ਬੜਾ ਵੇਲਾ ਹੈ, ਤੁਸੀਂ ਫੇਰ ਵੀ ਆਪਣੇ ਸਿਰਾਂ ਨੂੰ ਦੇ ਸਕਦੇ ਹੋ। ਜਿਨ੍ਹਾਂ ਦਾ ਜੀ ਕਰਦਾ ਸਿਰਾਂ ਨੂੰ ਦੇਣ ਦੇ ਵਾਸਤੇ, ਇਸ ਤਰੀਕੇ ਦੇ ਨਾਲ ਇਹ ਸਾਰਾ ਜਿਹੜਾ ਵਾਕਿਆ ਸੀ ਉਹ ਹੋਇਆ। ਇਸ ਘਟਨਾ ਨੂੰ ਇੱਕ ਹੋਰ ਵੀ ਕਵੀ ਨੇ ਬਿਆਨ ਕੀਤਾ ਜਿਹੜੇ ਕਿ ਭੈਣੀ ਸਾਹਿਬ ਦੇ ਵਿੱਚ ਬਹੁਤ ਵਾਰੀ ਆ ਚੁੱਕੇ ਨੇ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੀਆਂ ਉਹ ਖੁਸ਼ੀਆਂ ਦੇ ਬੜੇ ਪਾਤਰ ਨੇ ਜਿਨ੍ਹਾਂ ਦਾ ਨਾਮ ਹੈ ਚੰਨਣ ਸਿੰਘ ਚਮਨ, ਜਿਹੜੇ ਕਿ ਹਾਸ ਰਸ ਦੇ ਕਵੀ ਨੇ, ਕਿਉਂਕਿ ਕਵਿਤਾ ਦੇ ਬਹੁਤ ਸਾਰੇ ਰਸ ਹੁੰਦੇ ਨੇ। ਹਾਸੇ ਵਾਲੀ ਜਿਹੜੀ ਕਵਿਤਾ ਹੈ ਉਹਨੂੰ ਆਖਿਆ ਜਾਂਦਾ ਹਾਸ ਰਸ, ਭਾਵ ਕਿ ਹਾਸ ਰਸ ਦੀ ਕਵਿਤਾ ਉਹਨਾਂ ਨੇ ਲਿਖੀ ਹੈ। ਜੇਕਰ ਮੈਂ ਕਹਿ ਦੇਵਾਂ ਕਿ ਕਿੰਗ ਆਫ ਕਮੇਡੀ, ਹਾਸਿਆਂ ਦੇ ਬਾਦਸ਼ਾਹ ਚਮਨ ਜੀ ਦੇ ਬਾਰੇ ਇਹ ਕੋਈ ਅੱਤ ਕਥਨੀ ਨਹੀਂ ਹੋਵੇਗੀ। ਚੰਨਣ ਸਿੰਘ ਚਮਨ ਜੀ ਨੇ ਇਸ ਸਾਰੇ ਵਾਕਿਆ ਨੂੰ ਆਪਣੀ ਕਵਿਤਾ ਦੇ ਵਿੱਚ ਬਿਆਨ ਕੀਤਾ ਕਿ ਕਿਸ ਤਰੀਕੇ ਦੇ ਨਾਲ ਆਨੰਦਪੁਰ ਦੇ ਵਿੱਚ ਰੌਣਕਾਂ ਸਨ, ਕਿਸ ਤਰ੍ਹਾਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਦਰਬਾਰ ਸਜਿਆ, ਕਿਸ ਤਰੀਕੇ ਦੇ ਨਾਲ ਉਹਨਾਂ ਪੰਜਾਂ ਪਿਆਰਿਆਂ ਦੀ ਚੋਣ ਕੀਤੀ, ਜਿਸ ਤਰ੍ਹਾਂ ਕਵੀ ਚਮਨ ਜੀ ਨੇ ਬਿਆਨ ਕੀਤਾ ਉਹ ਮੈਂ ਤੁਹਾਡੇ ਸਨਮੁਖ ਬਿਆਨ ਕਰਨ ਦੀ ਕੋਸ਼ਿਸ਼ ਕਰਾਂਗਾ। ਦਿਨ ਹੈ ਵਿਸਾਖੀ ਦਾ ਤੇ ਚਾਵਾਂ ਭਰੀ ਲਹਿਰ ਹੈ, ਵਹੁਟੀ ਵਾਂਗੂ ਸਜਿਆ ਆਨੰਦਪੁਰ ਸ਼ਹਿਰ ਹੈ। ਦੂਰੋਂ ਦੂਰੋਂ ਲੋਕ ਚੱਲ ਮੇਲੇ ਉੱਤੇ ਆਏ ਨੇ, ਨਵੇਂ ਨਵੇਂ ਲੀੜੇ ਅੱਜ ਸਾਰਿਆਂ ਨੇ ਪਾਏ ਨੇ। ਚਾਰ ਚਾਰ ਦਿਨ ਹੋਏ ਡੇਰੇ ਕਈਆਂ ਲਾਏ ਨੇ, ਚਾਰ ਚਾਰ ਬੱਚੇ ਨਾਲ ਆਪਣੇ ਲਿਆਏ ਨੇ, ਚਾਰ ਚਾਰ ਬੱਚੇ ਨਾਲ ਆਪਣੇ ਲਿਆਏ ਨੇ। ਕਈਆਂ ਇਹੋ ਸੋਚਿਆ ਕਿ ਮੇਲੇ ਉੱਤੇ ਜਾਵਾਂਗੇ, ਹੋਰ ਨਹੀਂ ਤੇ ਲੰਗਰਾਂ ਚੋਂ ਰੋਟੀਆਂ ਹੀ ਖਾਵਾਂਗੇ, ਕਈ ਰੋਟੀਆਂ ਖਾਣ ਵਾਸਤੇ ਵੀ ਆ ਜਾਂਦੇ ਨੇ। ਕਈਆਂ ਇਹੋ ਸੋਚਿਆ ਕਿ ਮੇਲੇ ਉੱਤੇ ਜਾਵਾਂਗੇ, ਹੋਰ ਨਹੀਂ ਤੇ ਲੰਗਰਾਂ ਚੋਂ ਰੋਟੀਆਂ ਹੀ ਖਾਵਾਂਗੇ। ਬੁੱਢੀਆਂ ਤੇ ਬੁੱਢੇ ਕਈ ਨੱਬੇ ਨੱਬੇ ਸਾਲ ਦੇ ਮੇਲੇ ਉੱਤੇ ਆਉਂਦੇ ਨੇ, ਜ਼ਰੂਰ ਮਾਖੋਵਾਲ ਦੇ ਮੇਲੇ ਉੱਤੇ ਆਉਂਦੇ ਨੇ, ਜ਼ਰੂਰ ਮਾਖੋਵਾਲ ਦੇ। ਖਾਂਦੇ ਆ ਬ੍ਰਾਹਮਣ ਸਰਾਧ ਜਿੱਦਾਂ ਪਿਓ ਦਾ, ਸੋਚਦੇ ਨੇ ਖਾਵਾਂਗੇ ਕੜਾ ਦੇਸੀ ਘਿਓ ਦਾ। ਜਿਸ ਤਰ੍ਹਾਂ ਸਰਾਧ ਖਾਂਦੇ ਨੇ ਪਿਓ ਦਾ ਬ੍ਰਾਹਮਣ, ਖਾਂਦੇ ਆ ਬ੍ਰਾਹਮਣ ਸਰਾਧ ਜਿੱਦਾਂ ਪਿਓ ਦਾ, ਸੋਚਦੇ ਨੇ ਖਾਵਾਂਗੇ ਕੜਾ ਦੇਸੀ ਘਿਓ ਦਾ। ਥਾਲਾਂ ਵਿੱਚ ਸਜਾਈਆਂ ਮਠਿਆਈਆਂ ਹਲਵਾਈਆਂ ਨੇ, ਲੱਡੂ ਪੇੜੇ ਬੂੰਦੀ ਤੇ ਜਲੇਬ ਬਾਲੂ ਸ਼ਾਹੀਆਂ ਨੇ। ਰਿਜ ਰਿਹਾ ਦਾਲਾ ਕਿਤੇ ਫੁਲਕੇ ਨੇ ਪੱਕਦੇ, ਲੰਗਰਾਂ ਚ ਬੈਠੇ ਲੋਕ ਰੱਜ ਰੱਜ ਛੱਕਦੇ। ਲੰਗਰਾਂ ਦੇ ਵਿੱਚ ਨਹੀਂ ਭੇਦ ਕਿਸੇ ਬਾਤ ਦਾ, ਇੱਥੇ ਨਹੀਂ ਖਿਆਲ ਕੋਈ ਉੱਚੀ ਨੀਵੀਂ ਜਾਤ ਦਾ। ਕਈ ਪਿੱਛੇ ਬੈਠੇ ਹੋਏ ਇਸ ਤਰ੍ਹਾਂ ਸੰਗ ਕੇ, ਝੱਗੇ ਜਿਨ੍ਹਾਂ ਪਾਏ ਨੇ ਗਵਾਂਢੀਆਂ ਤੋਂ ਮੰਗ ਕੇ। ਹਾਸ ਰਸ ਦੀ ਕਵਿਤਾ, ਝੱਗੇ ਮੰਗ ਕੇ ਪਾ ਕੇ ਆਏ ਨੇ ਗਵਾਂਢੀਆਂ ਤੋਂ ਕਿ ਚਲੋ ਮੇਲਾ ਵੇਖੀਏ ਫਿਰ ਵਾਪਸ ਦੇ ਦਿਆਂਗੇ। ਕਈ ਪਿੱਛੇ ਬੈਠੇ ਹੋਏ ਇਸ ਤਰ੍ਹਾਂ ਸੰਗ ਕੇ, ਝੱਗੇ ਜਿਨ੍ਹਾਂ ਪਾਏ ਨੇ ਗਵਾਂਢੀਆਂ ਤੋਂ ਮੰਗ ਕੇ। ਕਈ ਇੱਥੇ ਆਉਂਦੇ ਬਸ ਮੇਲਾ ਗੇਲਾ ਜਾਣ ਕੇ, ਕੱਢਦੇ ਨੇ ਭੁੱਖਾਂ ਫਿਰ ਲੰਗਰਾਂ ਚ ਆਣ ਕੇ, ਕੱਢਦੇ ਨੇ ਭੁੱਖਾਂ ਫਿਰ ਲੰਗਰਾਂ ਚ ਆਣ ਕੇ। ਚੌਦਾਂ ਚੌਦਾਂ ਫੁਲਕੇ ਉਹ ਇੱਕੋ ਸਾਹੇ ਖਾਂਦੇ ਨੇ ਤੇ ਬਾਰਾਂ ਬਾਰਾਂ ਰੋਟੀਆਂ ਜੇਬਾਂ ਚ ਲੁਕਾਉਂਦੇ ਨੇ। ਪਹਿਲਾਂ ਤੇ ਪੂਰਾ ਰੱਜ ਕੇ ਚੌਦਾਂ ਚੌਦਾਂ ਰੋਟੀਆਂ ਖਾ ਲੈਂਦੇ ਨੇ ਤੇ ਫਿਰ ਬਾਰਾਂ ਬਾਰਾਂ ਬੋਝਿਆਂ ਚ ਪਾ ਲੈਂਦੇ ਨੇ ਕਿ ਚਲੋ ਬਾਹਰ ਕਿਤੇ ਵੇਲੇ ਕੁ ਵੇਲੇ ਭੁੱਖ ਲੱਗੀ ਤੇ ਖਾ ਲਵਾਂਗੇ। ਚੌਦਾਂ ਚੌਦਾਂ ਫੁਲਕੇ ਉਹ ਇੱਕੋ ਸਾਹੇ ਖਾਂਦੇ ਨੇ ਤੇ ਬਾਰਾਂ ਬਾਰਾਂ ਰੋਟੀਆਂ ਉਹ ਜੇਬਾਂ ਚ ਲੁਕਾਉਂਦੇ ਨੇ। ਪਰ ਗੁਰੂ ਘਰ ਚ ਨਹੀਂ ਘਾਟਾ ਕਿਸੇ ਗੱਲ ਦਾ, ਗੁਰੂ ਕਾ ਲੰਗਰ ਇੱਥੇ ਦਿਨੇ ਰਾਤ ਚੱਲਦਾ। ਕੋਈ ਇੱਥੇ ਨੀਵਾਂ ਨਾਹੀਂ ਕੋਈ ਇੱਥੇ ਉੱਚਾਏ, ਇੱਥੇ ਤਾਂ ਕਬੂਲ ਹੁੰਦਾ ਦਿਲੋਂ ਜਿਹੜਾ ਸੁੱਚਾ ਏ, ਇੱਥੇ ਤਾਂ ਕਬੂਲ ਹੁੰਦਾ ਦਿਲੋਂ ਜਿਹੜਾ ਸੁੱਚਾ ਏ। ਜਿਹੜਾ ਬੰਦਾ ਦਿਲ ਵਿੱਚ ਰੱਖਦਾ ਕਦੂਰ ਤਾਂ, ਇਹੋ ਜਿਹੇ ਬੰਦੇ ਦੀਆਂ ਇੱਥੇ ਨਹੀਂ ਜ਼ਰੂਰਤਾਂ। ਜਿਹੜਾ ਬੰਦਾ ਦਿਲ ਵਿੱਚ ਰੱਖਦਾ ਕਦੂਰ ਤਾਂ, ਇਹੋ ਜਿਹੇ ਬੰਦੇ ਦੀਆਂ ਇੱਥੇ ਨਹੀਂ ਜ਼ਰੂਰਤਾਂ। ਪਿਆਰਾਂ ਵਾਲਾ ਦੀਪਕ ਹਮੇਸ਼ ਇੱਥੇ ਜਗਦਾ, ਹਰ ਸਾਲ ਇਸੇ ਤਰ੍ਹਾਂ ਮੇਲਾ ਇੱਥੇ ਲੱਗਦਾ। ਭਾਵ ਕਿ ਹਰ ਸਾਲ ਮੇਲਾ ਲੱਗਦਾ, ਪਰ ਮੇਲੇ ਦੀ ਗੱਲ ਉਸ ਮੇਲੇ ਦੀ ਕਰਨੀ ਹੈ ਜਿੱਥੇ ਕਿ ਪੰਜਾਂ ਪਿਆਰਿਆਂ ਦੀ ਚੋਣ ਹੋਏ। ਐਤਕਾਂ ਵੀ ਮੇਲੇ ਦੀਆਂ ਰੌਣਕਾਂ ਨੇ ਭਾਰੀਆਂ, ਦੂਜੇ ਪਾਸੇ ਹੁੰਦੀਆਂ ਨੇ ਹੋਰ ਹੀ ਤਿਆਰੀਆਂ। ਉਸ ਮੇਲੇ ਦਾ ਜ਼ਿਕਰ ਕਰਦੇ ਨੇ ਕਿ ਐਸ ਵਾਰੀ ਵੀ ਬੜੀਆਂ ਤਿਆਰੀਆਂ ਨੇ, ਬੜੀਆਂ ਰੌਣਕਾਂ ਨੇ, ਪਰ ਦੂਜੇ ਪਾਸੇ ਹੁੰਦੀਆਂ ਨੇ ਹੋਰ ਹੀ ਤਿਆਰੀਆਂ। ਸਤਿਗੁਰੂ ਗੋਬਿੰਦ ਸਿੰਘ ਜੀ ਹੋਰ ਹੀ ਪ੍ਰਕਾਰ ਦੀ ਤਿਆਰੀ ਕਰੀ ਬੈਠੇ ਨੇ। ਐਤਕਾਂ ਵੀ ਮੇਲੇ ਦੀਆਂ ਰੌਣਕਾਂ ਨੇ ਭਾਰੀਆਂ, ਦੂਜੇ ਪਾਸੇ ਹੁੰਦੀਆਂ ਨੇ ਹੋਰ ਹੀ ਤਿਆਰੀਆਂ। ਖੁੱਲੀ ਜਿਹੀ ਥਾਵੇਂ ਇੱਕ ਸਜਿਆ ਪੰਡਾਲ ਹੈ, ਸਜੇ ਹੋਏ ਪੰਡਾਲ ਦੀ ਤਿਆਰੀ ਵੀ ਕਮਾਲ ਹੈ। ਸਜੇ ਹੋਏ ਪੰਡਾਲ ਚ ਸਟੇਜ ਵੀ ਬਣਾਈਏ, ਉੱਚੀ ਜਿਹੀ ਸਟੇਜ ਉੱਤੇ ਚਾਨਣੀ ਵੀ ਲਾਈਏ। ਉੱਚੀ ਜਿਹੀ ਸਟੇਜ ਉੱਤੇ ਚਾਨਣੀ ਵੀ ਲਾਈ ਏ। ਢੱਡ ਤੇ ਸਰੰਗੀ ਨਾਲ ਢਾਡੀ ਪਏ ਗਾਉਂਦੇ ਆ, ਉੱਚੀ ਉੱਚੀ ਵਾਰਾਂ ਦੀਆਂ ਹੇਕਾਂ ਪਏ ਲਾਉਂਦੇ ਆ। ਡੇਢ ਡੇਢ ਫੁੱਟ ਕਈਆਂ ਬੋਦੀਆਂ ਵਧਾਈਆਂ ਨੇ, ਕਈਆਂ ਹਦਵਾਣੇ ਵਾਂਗੂ ਟਿੰਡਾਂ ਲਿਸ਼ਕਾਈਆਂ ਨੇ, ਕਿਉਂਕਿ ਸਾਰਾ ਖਾਲਸਾ ਨਹੀਂ ਸੀ, ਬੜੇ ਤਰ੍ਹਾਂ ਦੇ ਲੋਕ ਆਏ ਸਨ ਉਸ ਮੇਲੇ ਦੇ ਵਿੱਚ ਸ਼ਿਰਕਤ ਕਰਨ ਦੇ ਲਈ। ਡੇਢ ਡੇਢ ਫੁੱਟ ਕਈਆਂ ਬੋਦੀਆਂ ਵਧਾਈਆਂ ਨੇ, ਕਈਆਂ ਹਦਵਾਣੇ ਵਾਂਗੂ ਟਿੰਡਾਂ ਲਿਸ਼ਕਾਈਆਂ ਨੇ। ਅਚਨਚੇਤ ਜਿਵੇਂ ਕੋਈ ਚੁੱਪ ਵਰਤਾ ਗਿਆ, ਭਰੇ ਹੋਏ ਪੰਡਾਲ ਵਿੱਚ ਸਨਾਟਾ ਜਿਹਾ ਛਾ ਗਿਆ। ਅਚਨਚੇਤ ਸਨਾਟਾ ਛਾ ਗਿਆ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਟੇਜ ਦੇ ਉੱਤੇ ਖੜੇ ਹੋ ਗਏ ਨੇ, ਹੱਥ ਦੇ ਵਿੱਚ ਨੰਗੀ ਕਿਰਪਾਨ ਨੂੰ ਲੈ ਕੇ। ਅਚਨਚੇਤ ਜਿਵੇਂ ਕੋਈ ਚੁੱਪ ਵਰਤਾ ਗਿਆ, ਭਰੇ ਹੋਏ ਪੰਡਾਲ ਚ ਸਨਾਟਾ ਜਿਹਾ ਛਾ ਗਿਆ। ਅੱਜ ਮਹਾਰਾਜ ਦੀ ਨਿਰਾਲੀ ਜਿਹੀ ਸ਼ਾਨ ਹੈ, ਹੱਥ ਵਿੱਚ ਫੜੀ ਹੋਈ ਨੰਗੀ ਕਿਰਪਾਨ ਹੈ, ਲਾਲ ਸੂਈਆਂ ਅੱਖੀਆਂ ਤੇ ਚਿਹਰਾ ਲਾਲੋ ਲਾਲ ਹੈ, ਚੰਨ ਜਿਹੇ ਮੁਖੜੇ ਤੇ ਹੋਰ ਹੀ ਜਲਾਲ ਹੈ, ਚੰਨ ਜਿਹੇ ਮੁਖੜੇ ਤੇ ਹੋਰ ਹੀ ਜਲਾਲ ਹੈ। ਪਹਿਲਾਂ ਕਿਰਪਾਨ ਤਾਈ ਸੱਜੇ ਹੱਥ ਉੱਤੇ ਤੋਲਿਆ, ਸ਼ੇਰ ਵਾਂਗੂ ਗੱਜ ਕੇ ਦਤਾਰ ਏਦਾਂ ਬੋਲਿਆ, ਆਓ ਕੋਈ ਅੱਗੇ ਅੱਜ ਲਾਲ ਕੋਈ ਮਾਈ ਦਾ, ਮੇਰੀ ਕਿਰਪਾਨ ਨੂੰ ਹੈ ਸਿਰਕ ਚਾਹੀਦਾ। ਗੱਜ ਕੇ ਸਤਿਗੁਰਾਂ ਨੇ ਆਖਿਆ, ਆਵੋ ਕੋਈ ਅੱਗੇ ਅੱਜ ਲਾਲ ਕੋਈ ਮਾਈ ਦਾ, ਮੇਰੀ ਕਿਰਪਾਨ ਨੂੰ ਹੈ ਸਿਰਕ ਚਾਹੀਦਾ। ਚੰਡਕਾ ਦਾ ਰੂਪ ਹੈ ਇਹ ਖੂਨ ਦੀ ਤਿਹਾਈ ਏ, ਕਹਿੰਦੀ ਮੇਰੀ ਕਿਸੇ ਨੇ ਪਿਆਸ ਨਾ ਬੁਝਾਈ। ਚੰਡਕਾ ਦਾ ਰੂਪ ਹੈ ਇਹ ਖੂਨ ਦੀ ਤਿਹਾਈ ਹੈ, ਕਹਿੰਦੀ ਮੇਰੀ ਅਜੇ ਤੱਕ ਕਿਸੇ ਪਿਆਸ ਨਾ ਬੁਝਾਈ ਏ। ਜੋਤੀ ਦਾ ਸਰੂਪ ਕਿਰਪਾਨ ਪਈ ਮੰਗਦੀ, ਕਿਸੇ ਇਨਸਾਨ ਦੀ ਇਹ ਜਾਨ ਪਈ ਮੰਗਦੀ, ਕਿਸੇ ਇਨਸਾਨ ਦੀ ਇਹ ਜਾਨ ਪਈ ਮੰਗਦੀ। ਸੋਚਦੇ ਸੀ ਲੋਕੀ ਅੱਜ ਗੁਰਾਂ ਨੂੰ ਕੀ ਹੋਇਆ ਏ, ਭਲਾ ਕੋਈ ਬੰਦਾ ਕਦੇ ਜਾਣ ਕੇ ਵੀ ਮੋਇਆ ਏ, ਲੋਕੀ ਸੋਚਦੇ ਨੇ। ਸੋਚਦੇ ਸੀ ਲੋਕੀ ਅੱਜ ਗੁਰਾਂ ਨੂੰ ਕੀ ਹੋਇਆ ਏ, ਭਲਾ ਕੋਈ ਬੰਦਾ ਕਦੇ ਜਾਣ ਕੇ ਵੀ ਮੋਇਆ ਏ। ਇਹ ਕਹਿੰਦੇ ਨੇ ਸਿਰ ਦੇ ਦਿਓ, ਜਾਣ ਬੁੱਝ ਕੇ ਕੌਣ ਖੜਾ ਹੋਵੇਗਾ, ਕੌਣ ਸਿਰ ਦੇਵੇਗਾ। ਮੂੰਹਾਂ ਵਿੱਚੋਂ ਇਹ ਗੱਲ ਸੁਣਦੀ ਸੀ ਸਭ ਦੇ, ਜੇ ਦੇਵੀ ਨੂੰ ਚੜਾਉਣੇ ਨੇ ਤੇ ਬੱਕਰੇ ਨੀ ਲੱਭਦੇ, ਸੋਚਦੇ ਸੀ ਹੋ ਸਕਦਾ ਦੇਵੀ ਨੂੰ ਭੇਟਾ ਕਰਨੇ ਹੁਣ। ਮੂੰਹਾਂ ਵਿੱਚੋਂ ਇਹ ਗੱਲ ਸੁਣਦੀ ਸੀ ਸਭ ਦੇ, ਜੇ ਦੇਵੀ ਨੂੰ ਚੜਾਉਣੇ ਨੇ ਤੇ ਬੱਕਰੇ ਨੀ ਲੱਭਦੇ। ਕਿੰਨਾ ਸਾਰਾ ਸਮਾਂ ਜਦੋਂ ਚੁੱਪ ਵਿੱਚ ਲੰਘਿਆ, ਤਿੰਨ ਚਾਰ ਵਾਰ ਸਿਰ ਗੁਰੂ ਸਾਹਿਬ ਮੰਗਿਆ, ਤਿੰਨ ਚਾਰ ਵਾਰ ਸਤਿਗੁਰਾਂ ਨੇ ਸਿਰ ਦੀ ਮੰਗ ਕੀਤੀ। ਭਰਿਆ ਪੰਡਾਲ ਸਾਰਾ ਹੱਕਾ ਬੱਕਾ ਰਹਿ ਗਿਆ, ਵੇਖਦੇ ਕਿ ਬੰਦਾ ਇੱਕ ਉੱਠ ਕੇ ਖਲੋ ਗਿਆ। ਜਦੋਂ ਦਇਆ ਰਾਮ ਉੱਠ ਕੇ ਖੜਾ ਹੋ ਗਿਆ ਤੇ ਸਾਰੇ ਹੈਰਾਨ ਹੀ ਰਹਿ ਗਏ। ਭਰਿਆ ਪੰਡਾਲ ਸਾਰਾ ਹੱਕਾ ਬੱਕਾ ਰਹਿ ਗਿਆ, ਵੇਖਦੇ ਕਿ ਬੰਦਾ ਇੱਕ ਉੱਠ ਕੇ ਖਲੋ ਗਿਆ। ਆਸਾ ਪਾਸਾ ਉਹਨੇ ਕਿਸੇ ਵੱਲ ਵੇਖਿਆ ਨਾ ਚਾਖਿਆ, ਏਦਾਂ ਉਹਨੇ ਆ ਕੇ ਤੇ ਸਟੇਜ ਲਾਗੇ ਆਖਿਆ। ਦਇਆ ਰਾਮ ਨੇ ਇਸ ਤਰ੍ਹਾਂ ਆਖਿਆ ਸਟੇਜ ਦੇ ਲਾਗੇ ਆ ਕੇ। ਦਾਤਾ ਦਇਆ ਰਾਮ ਖੱਤਰੀ ਨਿਮਾਣਾ ਨਾਮ ਮੇਰਾ ਏ, ਮੰਗਦੇ ਹੋ ਸਿਰ ਦਾਤਾ ਸਭੋ ਕੁਝ ਦੇ ਰਾ ਏ। ਕਹਿੰਦਾ ਦਾਤਾ ਜੀ ਸਿਰ ਮੰਗਦੇ ਹੋ, ਇਹ ਤੇ ਸਾਰਾ ਹੀ ਕੋਈ ਤੁਹਾਡਾ ਹੈ। ਦਇਆ ਰਾਮ ਖੱਤਰੀ ਨਿਮਾਣਾ ਨਾਮ ਮੇਰਾ ਏ, ਮੰਗਦੇ ਹੋ ਸਿਰ ਦਾਤਾ ਸਭੋ ਕੁਝ ਤੇਰਾ ਏ। ਫੜ ਕੇ ਤੇ ਦਾਤਾ ਉਹਨੂੰ ਸਟੇਜ ਉੱਤੇ ਲੈ ਗਏ। ਜਿੰਨੇ ਲੋਕੀ ਵੇਖਦੇ ਸੀ ਹੈਰਾਨ ਜਿਹੇ ਰਹਿ ਗਏ, ਹੈਰਾਨ ਰਹਿ ਗਏ। ਤੇ ਕੀ ਕੀਤਾ ਸਤਿਗੁਰਾਂ ਨੇ, ਸਟੇਜ ਤੇ ਖਿਲਾਰ ਕੇ ਧੌਣ ਤੇ ਵਾਰ ਕੀਤਾ ਤੇ ਸਿਰ ਧੜ ਤੋਂ ਵੱਖਰਾ ਕਰਕੇ ਸੁੱਟ ਦਿੱਤਾ। ਉੱਠੋ ਇੱਕ ਹੋਰ ਜਿਹੜਾ ਗੁਰੂ ਦਾ ਪਿਆਰਾ ਏ, ਇੱਕ ਸਿਰ ਨਾਲ ਮੇਰਾ ਹੋਇਆ ਨਾ ਗੁਜ਼ਾਰਾ ਏ। ਦਇਆ ਰਾਮ ਨੂੰ ਵੱਢ ਕੇ ਕਹਿੰਦੇ ਨੇ ਇੱਕ ਸਿਰ ਨਾਲ ਗੁਜ਼ਾਰਾ ਨਹੀਂ ਹੋਇਆ, ਕੋਈ ਦੂਸਰਾ ਉੱਠੇ। ਉੱਠੋ ਇੱਕ ਹੋਰ ਜਿਹੜਾ ਗੁਰੂ ਦਾ ਪਿਆਰਾ ਏ, ਇੱਕ ਸਿਰ ਨਾਲ ਮੇਰਾ ਹੋਇਆ ਨਾ ਗੁਜ਼ਾਰਾ ਏ। ਲਹੂ ਨਾਲ ਭਿੱਜੀ ਹੋਈ ਵੇਖ ਤਲਵਾਰ ਨੂੰ, ਨੀਵੇਂ ਨੀਵੇਂ ਹੋ ਕੇ ਕਈ ਉੱਠ ਦੌੜੇ ਬਾਹਰ ਨੂੰ। ਜਦੋਂ ਖੂਨ ਦੇ ਨਾਲ ਭਰੀ ਹੋਈ ਤਲਵਾਰ ਦੇਖੀ, ਲਹੂ ਨਾਲ ਭਿੱਜੀ ਹੋਈ ਵੇਖ ਤਲਵਾਰ ਨੂੰ, ਨੀਵੇਂ ਨੀਵੇਂ ਹੋ ਕੇ ਕਈ ਉੱਠ ਦੌੜੇ ਬਾਹਰ ਨੂੰ। ਆਖਦੇ ਸੀ ਕਈ ਇਹ ਕੀ ਕਹਿਰ ਵਰਤਾ ਤਾ, ਲੋੜਾ ਆਇਆ ਅੱਜ ਗੁਰਾਂ ਨੇ ਬੰਦਾ ਹੀ ਝਟਕਾ ਤਾ, ਲੋੜਾ ਆ ਗਿਆ ਵੀ ਅੱਜ ਤੇ ਗੁਰਾਂ ਨੇ ਬੰਦਾ ਹੀ ਝਟਕਾ ਤਾ। ਆਖਦੇ ਸੀ ਕਈ ਇਹ ਕੀ ਕਹਿਰ ਵਰਤਾ ਤਾ, ਲੋੜਾ ਆਇਆ ਅੱਜ ਗੁਰਾਂ ਨੇ ਬੰਦਾ ਹੀ ਝਟਕਾ ਤਾ, ਦੂਸਰੇ ਨੂੰ ਮਾਰ ਦਿੱਤਾ। ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਿਰਾਂ ਨੂੰ ਲਗਾਤਾਰ ਵੱਢੀ ਜਾਂਦੇ ਨੇ, ਦੂਸਰਾ ਸਿਰ ਵੀ ਇੰਨੇ ਚਿਰ ਨੂੰ ਕੱਟਿਆ ਗਿਆ। ਥੋੜੇ ਜੇ ਮਸੰਦ ਕੋਲ ਮਾਤਾ ਜੀ ਦੇ ਜਾ ਕੇ ਸਾਹੋ ਸਾਹੀ ਕਹਿਣ ਲੱਗੇ ਏਦਾਂ ਥਥਲਾ ਕੇ ਮਾਤਾ ਜੀ ਮਾਤਾ ਜੀ ਗੁਰੂ ਸਾਹਿਬ ਚੰਡਕਾ ਦਾ ਰੂਪ ਧਾਰੀ ਜਾਂਦੇ ਨੇ ਨੰਗੀ ਕਿਰਪਾਨ ਨਾਲ ਬੰਦੇ ਮਾਰੀ ਜਾਂਦੇ ਨੇ ਮਾਤਾ ਜੀ ਉਹ ਨੰਗੀ ਕਿਰਪਾਨ ਦੇ ਨਾਲ ਬੰਦੇ ਮਾਰੀ ਜਾਂਦੇ ਆ ਦੋ ਸਿਰ ਵੱਡੇ ਮਾਤਾ ਜੀ ਦੋ ਸਿਰ ਵੱਡੇ ਅਜੇ ਹੋਰ ਕਹਿੰਦੇ ਵੱਢਣਾ ਮਾਤਾ ਉਹਨਾਂ ਸ਼ਾਮਾਂ ਤੱਕ ਜਿਉਂਦਾ ਕੋਈ ਨੀ ਛੱਡਣਾ ਮਾਤਾ ਜੀ ਜੇ ਇਸੇ ਤਰ੍ਹਾਂ ਹੁੰਦਾ ਰਿਹਾ ਤੇ ਸ਼ਾਮਾਂ ਤੱਕ ਕੋਈ ਵੀ ਸਿੱਖ ਜਿਉਂਦਾ ਨਹੀਂ ਰਹੇਗਾ ਦੋ ਸਿਰ ਵੱਡੇ ਅਜੇ ਹੋਰ ਕਹਿੰਦੇ ਵੱਢਣਾ ਮਾਤਾ ਉਹਨਾਂ ਸ਼ਾਮਾਂ ਤੱਕ ਜਿਉਂਦਾ ਕੋਈ ਨੀ ਛੱਡਣਾ ਕਿਸੇ ਤਰ੍ਹਾਂ ਉਹਨਾਂ ਕੋਲੋਂ ਸਿੱਖਾਂ ਨੂੰ ਬਚਾ ਦਿਓ ਛੇਤੀ ਨਾਲ ਪੋਤਰੇ ਨੂੰ ਗੱਦੀ ਤੇ ਬਿਠਾ ਦਿਓ ਮਾਤਾ ਜੀ ਛੇਤੀ ਕਰੋ ਸਿੱਖਾਂ ਨੂੰ ਬਚਾਓ ਤੇ ਪੋਤਰੇ ਨੂੰ ਗੱਦੀ ਤੇ ਬਿਠਾ ਦਿਓ ਕਿਸੇ ਤਰ੍ਹਾਂ ਉਹਨਾਂ ਕੋਲੋਂ ਸਿੱਖਾਂ ਨੂੰ ਬਚਾ ਦਿਓ ਛੇਤੀ ਨਾਲ ਪੋਤਰੇ ਨੂੰ ਗੱਦੀ ਤੇ ਬਿਠਾ ਦਿਓ ਥੋੜਾ ਜਿਹਾ ਸਮਾਂ ਜਦੋਂ ਇਸੇ ਤਰ੍ਹਾਂ ਲੰਘਿਆ ਇਹਨੇ ਤਾਈ ਗੁਰੂ ਸਾਹਿਬ ਤੀਜਾ ਸਿਰ ਮੰਗਿਆ ਥੋੜਾ ਸਮਾਂ ਜਦੋਂ ਲੰਘਿਆ ਤੇ ਫਿਰ ਸਤਿਗੁਰਾਂ ਨੇ ਤੀਸਰਾ ਸਿਰ ਮੰਗਿਆ ਤੇ ਉਹਨੂੰ ਵੀ ਕੱਢ ਦਿੱਤਾ ਕੋਈ ਕਿਸੇ ਪਾਸੇ ਕੋਈ ਕਿਸੇ ਪਾਸੇ ਛਹਿ ਗਿਆ ਟਾਵਾਂ ਟਾਵਾਂ ਬੰਦਾ ਹੀ ਦੀਵਾਨ ਵਿਚ ਰਹਿ ਗਿਆ ਹੁਣ ਖਿਸਕ ਕੇ ਤੁਰ ਗਏ ਨੇ ਕੋਈ ਭੱਜ ਗਏ ਨੇ ਟਾਵਾਂ ਟਾਵਾਂ ਬੰਦਾ ਦੀਵਾਨ ਵਿਚ ਰਹਿ ਗਿਆ ਸਿਦਕਾਂ ਦੇ ਰੰਗ ਜਿਨ੍ਹਾਂ ਖੂਨ ਨਾਲ ਚਿਤਰੇ ਪੰਜ ਪਰਵਾਨੇ ਸੀ ਮੈਦਾਨ ਵਿਚ ਨਿਤਰੇ ਚਮਨ ਜੀ ਕਹਿੰਦੇ ਨੇ ਕਿ ਜਿਨ੍ਹਾਂ ਨੇ ਲਹੂ ਦੇ ਨਾਲ ਚਿਤਰੇ ਨੇ ਸਿਦਕਾਂ ਦੇ ਰੰਗ ਉਹ ਪੰਜ ਪਰਵਾਨੇ ਨਿਤਰੇ ਸਿਦਕਾਂ ਦੇ ਰੰਗ ਜਿਨ੍ਹਾਂ ਖੂਨ ਨਾਲ ਚਿਤਰੇ ਪੰਜ ਪਰਵਾਨੇ ਸੀ ਮੈਦਾਨ ਵਿਚ ਨਿਤਰੇ ਛੇਵੀਂ ਵਾਰੀ ਲੋਕਾਂ ਨੇ ਅਜੀਬ ਰੰਗ ਤੱਕਿਆ ਗੁੱਗ ਮੁੱਗ ਹੋ ਗਏ ਕੋਈ ਬੋਲ ਵੀ ਨਾ ਸਕਿਆ ਵੱਖਰਾ ਹੀ ਰੰਗ ਅਤੇ ਵੱਖਰਾ ਹੀ ਰੂਪ ਹੈ ਬਾਜਾਂ ਵਾਲੇ ਵਾਂਗੂ ਹਰ ਇੱਕ ਦਾ ਸਰੂਪ ਹੈ ਚਿਹਰਿਆਂ ਤੇ ਨੂਰ ਜਿਵੇਂ ਕੋਈ ਦਰਵੇਸ਼ ਨੇ ਜਾਪਦੇ ਖਲੋਤੇ ਮਾਨੋ ਛੇ ਦਸਮੇਸ਼ ਨੇ ਇਸ ਤਰ੍ਹਾਂ ਲੱਗਦਾ ਸਟੇਜ ਤੇ ਕਿ ਜਿਵੇਂ ਛੇ ਦਸਮੇਸ਼ ਖਲੋਤੇ ਨੇ ਵੱਖਰਾ ਹੀ ਰੰਗ ਅਤੇ ਵੱਖਰਾ ਹੀ ਰੂਪ ਹੈ ਬਾਜਾਂ ਵਾਲੇ ਵਾਂਗੂ ਹਰ ਇੱਕ ਦਾ ਸਰੂਪ ਹੈ ਚਿਹਰਿਆਂ ਤੇ ਨੂਰ ਜਿਵੇਂ ਕੋਈ ਦਰਵੇਸ਼ ਨੇ ਜਾਪਦੇ ਖਲੋਤੇ ਮਾਨੋ ਛੇ ਦਰਵੇਸ਼ ਨੇ ਇੱਕੋ ਜਿਹੇ ਰੂਪ ਅਤੇ ਇੱਕੋ ਜਿਹੀਆਂ ਨਿਹਾਰਾਂ ਨੇ ਸਾਰਿਆਂ ਦੇ ਸਰੀਰ ਇੱਕੋ ਜਿਹੀਆਂ ਦਸਤਾਰਾਂ ਨੇ ਸੋਚਦੇ ਸੀ ਲੋਕੀ ਅਜੀਬ ਜਿਹੀ ਬਾਤ ਹੈ ਮਾਰ ਕੇ ਜਵਾਨਾ ਵੀ ਅਜੀਬ ਕਰਾਮਾਤ ਹੈ ਸੋਚਦੇ ਸੀ ਲੋਕੀ ਅਜੀਬ ਜਿਹੀ ਬਾਤ ਹੈ ਮਾਰ ਕੇ ਜਵਾਲਣਾ ਵੀ ਅਜੀਬ ਕਰਾਮਾਤ ਹੈ ਕਈ ਪਏ ਸੋਚਦੇ ਸੀ ਅਸੀਂ ਕਾਹਨੂੰ ਛਹਿ ਗਏ ਕਈ ਜਿਹੜੇ ਸੋਚਣ ਵਾਲੇ ਸੀ ਉਹ ਸੋਚਦੇ ਨੇ ਕਈ ਪਏ ਸੋਚਦੇ ਸੀ ਅਸੀਂ ਕਾਹਨੂੰ ਛਹਿ ਗਏ ਅਸੀਂ ਇਹਨਾਂ ਪੰਜਾਂ ਨਾਲੋਂ ਪਿੱਛੇ ਕਾਹਨੂੰ ਰਹਿ ਗਏ ਇੱਕ ਪਿੱਛੇ ਦੂਜਾ ਫਿਰ ਦੂਜੇ ਪਿੱਛੇ ਤੀਜਾ ਫਿਰ ਲੈਣਾ ਲੱਗ ਗਿਆ ਪਹਿਲਾਂ ਤੇ ਕੋਈ ਉੱਠਦਾ ਨਹੀਂ ਸੀ ਤੇ ਜਦੋਂ ਪਤਾ ਲੱਗ ਗਿਆ ਕਿ ਗੱਲ ਵਿੱਚੋਂ ਕੁਝ ਨਹੀਂ ਹੈ ਜਵਾਲ ਹੀ ਦੇਣਾ ਤੇ ਫਿਰ ਲੈਣਾ ਲੱਗ ਗਿਆ ਸਿਰਾਂ ਨੂੰ ਦੇਣ ਵਾਲਿਆਂ ਦੀਆਂ ਇੱਕ ਪਿੱਛੇ ਦੂਜਾ ਫਿਰ ਦੂਜੇ ਪਿੱਛੇ ਤੀਜਾ ਗਲਾਂ ਵਿੱਚ ਪੱਲੇ ਪਾ ਕੇ ਕਹਿਣ ਲੱਗੇ ਦਾਤੇ ਨੂੰ ਸਟੇਜ ਲਾਗੇ ਆ ਕੇ ਅਸੀਂ ਵੀ ਸੀਸ ਭੇਟਾ ਆਪਦੇ ਚੜਾਉਣਾ ਹੈ ਉਹ ਜਿਹੜੇ ਕੱਚੇ ਪੇਲੇ ਪਹਿਲਾਂ ਡਰ ਗਏ ਸਨ ਉਹ ਕਹਿੰਦੇ ਨੇ ਅਸੀਂ ਵੀ ਸੀਸ ਭੇਟਾ ਆਪਦੇ ਚੜਾਉਣਾ ਹੈ ਸੱਚੇ ਪਾਤਸ਼ਾਹ ਅਸੀਂ ਇਹਨਾਂ ਸਿਰਾਂ ਦਾ ਅਚਾਰ ਥੋੜਾ ਪਾਉਣਾ ਹੈ ਕਹਿੰਦੇ ਨੇ ਅਚਾਰ ਥੋੜਾ ਪਾਉਣਾ ਅਸੀਂ ਵੀ ਸੀਸ ਭੇਟਾ ਆਪਦੀ ਚੜਾਉਣਾ ਹੈ ਅਸੀਂ ਇਹਨਾਂ ਸਿਰਾਂ ਦਾ ਅਚਾਰ ਥੋੜਾ ਪਾਉਣਾ ਹੈ ਫੇਰ ਇਹ ਤੁਸਾਂ ਸਟੇਜ ਉੱਤੇ ਮੁੜ ਕੇ ਪਾਏ ਨੇ ਹੁਣ ਇੱਕ ਲਾਮਾ ਵੀ ਦਿੰਦੇ ਨੇ ਨਾਲ ਕਹਿੰਦੇ ਨੇ ਫੇਰੇ ਤੁਸਾਂ ਮੁੜ ਕੇ ਸਟੇਜ ਉੱਤੇ ਪਾਏ ਨੇ ਪੰਜੀ ਵਾਰੀ ਆਏ ਛੇਵੀਂ ਵਾਰੀ ਆਏ ਨੇ ਕਹਿੰਦੇ ਨੇ ਪੰਜੀ ਵਾਰੀ ਸਿਰ ਮੰਗਿਆ ਜੇ ਛੇਵੀਂ ਵਾਰੀ ਮੰਗਦੇ ਤੇ ਅਸੀਂ ਵੀ ਗਾਂਹ ਹੋ ਜਾਂਦੇ ਫੇਰੇ ਤੁਸੀਂ ਮੁੜ ਕੇ ਸਟੇਜ ਉੱਤੇ ਪਾਏ ਨੇ ਪੰਜੀ ਵਾਰੀ ਆਏ ਤੁਸੀਂ ਛੇਵੀਂ ਵਾਰੀ ਆਏ ਨੇ ਇਹਨਾਂ ਪੰਜਾਂ ਵਾਲਾ ਰੂਪ ਸਾਡਾ ਵੀ ਬਣਾ ਦਿਓ ਰੋਡੇ ਮੋਢੇ ਸਿਰ ਸਾਡੇ ਧੜਾਂ ਤੋਂ ਉਡਾ ਦਿਓ ਲਾ ਦਿਓ ਸਾਡੇ ਵੀ ਸਿਰ ਇਹਨਾਂ ਪੰਜਾਂ ਵਾਲਾ ਰੂਪ ਸਾਡਾ ਵੀ ਬਣਾ ਦਿਓ ਰੋਡੇ ਮੋਢੇ ਸਿਰ ਸਾਡੇ ਧੜਾਂ ਤੋਂ ਉਡਾ ਦਿਓ ਮੁਗਲਾਂ ਦੇ ਅਸੀਂ ਹੁਣ ਬਣਾਂਗੇ ਜਵਾਤਰੇ ਯਾਦ ਰੱਖਣਾ ਜਵਾਤਰਾ ਜਵਾਈ ਨੂੰ ਆਖਿਆ ਜਾਂਦਾ ਮੁਗਲਾਂ ਦੇ ਅਸੀਂ ਹੁਣ ਬਣਾਂਗੇ ਜਵਾਤਰੇ ਲਾ ਦਿਓ ਜਨੇਊ ਅਤੇ ਪਾ ਦਿਓ ਸਾਡੇ ਗਾਤਰੇ ਬੋਲੇ ਗੁਰੂ ਦੇਵ ਤੁਸੀਂ ਠੀਕ ਫਰਮਾਉਂਦੇ ਹੋ ਸਾਰਾ ਹੀ ਮੈਨੂੰ ਪਤਾ ਤੁਸੀਂ ਕਾਹਲੇ ਕਾਹਨੂੰ ਪੈਂਦੇ ਹੋ ਸਤਿਗੁਰੂ ਜੀ ਕਹਿੰਦੇ ਨੇ ਪਤਾ ਮੈਨੂੰ ਤੁਹਾਡਾ ਵੀ ਬੋਲੇ ਗੁਰੂ ਦੇਵ ਤੁਸੀਂ ਠੀਕ ਫਰਮਾਉਂਦੇ ਹੋ ਸਾਰਾ ਹੀ ਮੈਨੂੰ ਪਤਾ ਤੁਸੀਂ ਕਾਹਲੇ ਕਾਹਨੂੰ ਪੈਂਦੇ ਹੋ ਇਹ ਜਿਹੜੀ ਕਿਰਪਾਨ ਹੈ ਭਗਵਤੀ ਜਿਹਨੂੰ ਜਾਤਾ ਹੈ ਇਹੋ ਸਾਡੀ ਦੇਵੀ ਅਤੇ ਇਹੋ ਸਾਡੀ ਮਾਤਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਫਰਮਾਇਆ ਇਹਦੇ ਨਾਲ ਮੈਂ ਪੰਥ ਖਾਲਸਾ ਸਜਾਵਾਂਗਾ, ਇਹਦੇ ਨਾਲ ਗਿੱਦੜਾਂ ਤੋਂ ਸ਼ੇਰ ਮੈਂ ਬਣਾਵਾਂਗਾ। ਹੋਵੇਗਾ ਜਾਂ ਅਨੋਖਾ ਵਿੱਚ ਕਿਸੇ ਦੇ ਨਹੀਂ ਰਲੇਗਾ, ਜ਼ਾਲਮਾਂ ਦੇ ਸਿਰ ਜਿਹੜਾ ਪੈਰਾਂ ਥੱਲੇ ਦਲੇਗਾ। ਹੁਣ ਤਿਕ ਸਿੱਖ ਜਿਹੜਾ ਜਾਂਦਾ ਨਹੀਂ ਸਿਆਣਿਆ, ਲੱਖਾਂ ਵਿੱਚੋਂ ਸਿੱਖ ਇੱਕ ਜਾਵੇਗਾ ਪਛਾਣਿਆ। ਹੁਣ ਤਿਕ ਸਿੱਖ ਜਿਹੜਾ ਜਾਂਦਾ ਨਹੀਂ ਸਿਆਣਿਆ, ਲੱਖਾਂ ਵਿੱਚ ਸਿੱਖ ਇੱਕ ਜਾਵੇਗਾ ਪਛਾਣਿਆ। ਸਵਾ ਸਵਾ ਲੱਖ ਨਾਲ ਇੱਕ ਨੂੰ ਲੜਾਵਾਂਗਾ, ਆਪਣਾ ਗੋਬਿੰਦ ਸਿੰਘ ਨਾਮ ਅਖਵਾਵਾਂਗਾ। ਸਵਾ ਸਵਾ ਲੱਖ ਨਾਲ ਇੱਕ ਨੂੰ ਲੜਾਵਾਂਗਾ, ਆਪਣਾ ਗੋਬਿੰਦ ਸਿੰਘ ਨਾਮ ਅਖਵਾਵਾਂਗਾ। ਸਿੱਖੀ ਦੀਆਂ ਹੋਣਗੀਆਂ ਮੰਜ਼ਲਾਂ ਨਿਆਰੀਆਂ, ਮੈਂ ਸਿਰ ਦੇਣ ਵਾਲਿਆਂ ਨੂੰ ਦੇਉ ਸਰਦਾਰੀਆਂ। ਐਸਾ ਫਿਰ ਗੁਰਾਂ ਨੇ ਸਜਾਇਆ ਪੰਥ ਖਾਲਸਾ, ਵੱਖਰੇ ਹੀ ਰੂਪ ਵਿੱਚ ਆਇਆ ਪੰਥ ਖਾਲਸਾ। ਐਸਾ ਫਿਰ ਗੁਰਾਂ ਨੇ ਸਜਾਇਆ ਪੰਥ ਖਾਲਸਾ, ਵੱਖਰੇ ਹੀ ਰੂਪ ਵਿੱਚ ਆਇਆ ਪੰਥ ਖਾਲਸਾ, ਆਇਆ ਪੰਥ ਖਾਲਸਾ, ਆਇਆ ਪੰਥ ਖਾਲਸਾ। ਇਸ ਤਰੀਕੇ ਦੇ ਨਾਲ ਚਮਨ ਜੀ ਨੇ ਬਿਆਨ ਕੀਤਾ ਕਿ ਵੱਖਰੇ ਰੂਪ ਦੇ ਵਿੱਚ ਖਾਲਸਾ ਪੰਥ ਆਇਆ। ਇੱਕ ਵਾਰੀ ਸਾਰੇ ਗੱਜ ਕੇ ਆਖੀਏ, ਧੰਨ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਖਾਲਸਾ ਪੰਥ ਪੈਦਾ ਕੀਤਾ। ਇੱਕ ਵਾਰੀ ਗੱਜ ਕੇ ਫੇਰ ਆਖੀਏ, ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਖਾਲਸਾ ਪੰਥ ਪੈਦਾ ਕੀਤਾ ਤੇ ਦੂਸਰੀ ਤਰਫ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਸੰਤ ਖਾਲਸਾ ਪੈਦਾ ਕੀਤਾ। ਜਦੋਂ ਖਾਲਸਾ ਪੰਥ ਗਿਰਾਵਟ ਦੇ ਵਿੱਚ ਆ ਗਿਆ, ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨੂੰ ਮੁੜ ਕੇ ਸੁਰਜੀਤ ਕੀਤਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਸੰਤ ਖਾਲਸੇ ਦੀ ਸਿਰਜਣਾ ਕੀਤੀ। ਇਸੇ ਤਰੀਕੇ ਦੇ ਨਾਲ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਵੀ ਖਾਲਸੇ ਦੀ ਪਰਖ ਕੀਤੀ ਸੀ, ਕੱਢੇ ਸੀ ਉਹਨਾਂ ਨੇ ਵੀ ਪੰਜ ਪਿਆਰੇ, ਜਿਨ੍ਹਾਂ ਦਾ ਜ਼ਿਕਰ ਨਾਮਧਾਰੀ ਪੰਥ ਦੇ ਵਿੱਚ ਸੁਨਹਿਰੀ ਪੰਨਿਆਂ ਦੇ ਉੱਤੇ ਲਿਖ ਕੇ ਕੀਤਾ ਜਾਂਦਾ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਵੀ ਪੰਜ ਪਿਆਰੇ ਸਾਜੇ ਸਨ, ਇਹਨਾਂ ਦੀ ਤਰ੍ਹਾਂ ਜਿਵੇਂ ਕਿ ਦਇਆ ਸਿੰਘ, ਧਰਮ ਸਿੰਘ, ਹਿੰਮਤ ਸਿੰਘ, ਮੋਹਕਮ ਸਿੰਘ ਤੇ ਸਾਹਿਬ ਸਿੰਘ, ਇਹ ਪੰਜ ਪਿਆਰੇ ਗੁਰੂ ਗੋਬਿੰਦ ਸਿੰਘ ਨੇ ਚੁਣੇ ਸੀ। ਇਸੇ ਤਰ੍ਹਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਾਣ ਸਿੰਘ ਜੀ, ਲਾਭ ਸਿੰਘ ਜੀ, ਆਤਮਾ ਸਿੰਘ ਜੀ, ਨੈਣਾ ਸਿੰਘ ਜੀ ਅਤੇ ਸੁੱਧ ਸਿੰਘ ਜੀ, ਇਹ ਪੰਜ ਪਿਆਰੇ ਚੁਣੇ ਸਨ, ਨਿਤਾਰੇ ਸਨ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਤਰੀਕੇ ਦੇ ਨਾਲ ਖਾਲਸਾ ਪੰਥ ਦੀ ਸਿਰਜਣਾ ਕੀਤੀ। ਕੁਛ ਕਾਲ ਦਰਸ਼ਨ ਮਹਾ ਦੇਤ ਰਹੇ ਸਮੁਦਾਏ, ਉੱਠੇ ਬਹੁਰ ਗਮਨੇ ਸਦਨ ਸਿੱਖ ਗੇ ਨਿਜ ਨਿਜ ਥਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸੇ ਤਰੀਕੇ ਦੇ ਨਾਲ ਥੋੜਾ ਚਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੈਠ ਕੇ ਸਭਾ ਦੇ ਵਿੱਚ ਦਰਸ਼ਨ ਦਿੱਤਾ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਠ ਕੇ ਚਲੇ ਗਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਉੱਠੇ ਨੇ ਤੇ ਫਿਰ ਸਾਰੇ ਦੇ ਸਾਰੇ ਆਪੋ ਆਪਣੇ ਘਰਾਂ ਦੇ ਵੱਲ ਪਰਤੇ ਨੇ। ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਦੇ ਨੇ। ਕੱਲ ਨੂੰ ਨਵੇਂ ਅਧਿਆਇ ਦੇ ਵਿੱਚ ਜਿਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਅੱਗੇ ਬਿਆਨ ਕਰਨਗੇ ਕਿ ਕਿਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਨੂੰ ਤਿਆਰ ਕਰਨਗੇ, ਕਿਸ ਤਰ੍ਹਾਂ ਪੰਜਾਂ ਪਿਆਰਿਆਂ ਨੂੰ ਛਕਾਉਣਗੇ, ਕਿਸ ਤਰ੍ਹਾਂ ਆਪ ਛਕਣਗੇ, ਕਿਸ ਤਰ੍ਹਾਂ ਇਸ ਚੀਜ਼ ਦੇ ਵਿੱਚ ਵਾਧਾ ਹੋਵੇਗਾ, ਅਗਲੇ ਅਧਿਆਇ ਦੇ ਵਿੱਚ ਜਿਵੇਂ ਕਵੀ ਜੀ ਬਿਆਨ ਕਰਨਗੇ ਉਹ ਮੈਂ ਕੱਲ ਦੇ ਪ੍ਰਕਰਨ ਦੇ ਵਿੱਚ ਅਰਜ ਕਰਾਂਗਾ। ਸਮੇਂ ਦੀ ਸਮਾਪਤੀ ਹੈ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, हे पूरन हे सर्ब मैं दुख पंजन गुण तास, हे संगी हे निरंकार हे निर्गुण सब टेक, हे गोविंद हे गुण निदान जाके सदा विवेक, हे अपरंपर हर हरे है पे होवन हार, हे संता के सदा संग ने धारा आधार, हे ठाकुर हो दासरो मैं निर्गुण गुण नहीं कोई, नानक दी जय नाम दान राखो ही है परोय, जाही कुल ते प्रगट होय ताही कुल को नाम, पुन द्वादश गुरिंड को मेरी है परनाम।